ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਧਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ
ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸ ਥਲ ਕੋ ਆਏ ਗੁਰੂ ਉਤਰੇ ਜਬ ਹੀ ਥਾਨ ਪੈਂਚ ਹੋਤੋ ਗੁਰ ਸਿੱਖ ਸੋ ਸੁਨ ਆਇਓ ਸੁਖ ਮਾਨ ਇਸ ਥਲ ਕੋ ਆਏ ਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਮੇਰੇ ਪੀਰੇ ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਲੜੀਵਾਰ ਰੂਪ ਵਿੱਚ ਇਤਿਹਾਸ ਵਿੱਚ ਪ੍ਰਸੰਗ ਪ੍ਰਾਰੰਭ ਹੋਇਆ ਹੋਇਆ ਹੈ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਮਹਾਰਾਜ ਦੀ ਚਰਨ ਛਰਨ ਵਿੱਚ ਸੁਸ਼ੋਭਿਤ ਹੋ ਕੇ ਸਰਵਣ ਕਰਕੇ ਲਾਹਾ ਲੈਂਦੇ ਹਾਂ। ਅੱਜ ਵੀ ਆ ਰਿਹਾ ਇਤਿਹਾਸ ਵਿੱਚ ਜਿਹੜਾ ਪ੍ਰਸੰਗ ਹੈ ਉਹਨੂੰ ਸਰਵਣ ਕਰਨ ਲਈ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਕੀਰਤਨ ਦੀ ਸਮਾਪਤੀ ਹੋਈ ਹੈ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪ੍ਰਸੰਗ ਸੁਣਿਆ ਹੀ ਸੀ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਭਾਦਰੋਂ ਦੇ ਮਹੀਨੇ ਦਾ ਜਿਹੜਾ ਮੱਸਿਆ ਦਾ ਦਿਹਾੜਾ ਜਾਣ ਕੇ ਗੁਰਸਿੱਖ ਸੰਗਤਾਂ ਵਿੱਚ ਉਹ ਮਰਿਆਦਾ ਰੀਤੀ ਪਾਉਣ ਵਾਸਤੇ ਕਰਨ ਵਾਸਤੇ ਆਪ ਜੀ ਸ਼੍ਰੀ ਤਰਨ ਤਾਰਨ ਸਾਹਿਬ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਦਸਵੀਂ ਦੀ ਹਨੇਰ ਪੱਖ ਦੀ ਥਿੱਤ ਨੂੰ ਆਪ ਚੱਲ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਤਰਨ ਤਾਰਨ ਸਾਹਿਬ ਆਪ ਪਹੁੰਚੇ ਸਨ ਜਿੱਥੇ ਉਹ ਪੂਰਬ ਦੀ ਤਰਫ ਚੜ੍ਹਦੀ ਤਰਫ ਹੁਣ ਕਿਨਾਰੇ ਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਵਣ ਦੀ ਯਾਦ ਵਿੱਚ ਸੋਹਣਾ ਅਸਰ ਸਵਾਏ ਮਾਨ ਹੈ। ਇੱਥੇ ਆਪ ਜੀ ਨੇ ਤੰਬੂ ਲਗਵਾ ਲਿਆ ਸੀ ਅਤੇ ਇਸੇ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਸਿੱਖ ਸੰਗਤਾਂ ਨੂੰ ਮਸੰਦਾਂ ਰਾਹੀਂ ਸੁਨੇਹੇ ਭੇਜ ਕੇ ਵੀ ਸਾਰੇ ਮੱਸਿਆ ਦੇ ਦਿਹਾੜੇ ਸ਼੍ਰੀ ਤਰਨ ਤਾਰਨ ਸਾਹਿਬ ਦੇ ਇਸ਼ਨਾਨ ਕਰਨ ਲਈ ਯਾਤਰਾ ਕਰਨ ਲਈ ਪਹੁੰਚੋ ਹੁਕਮਨਾਮੇ ਨੂੰ ਪੜ੍ਹ ਪੜ੍ਹ ਕੇ ਜਿੱਥੇ ਗੁਰੂ ਕੀਆਂ ਸਿੱਖ ਸੰਗਤਾਂ ਸਵਾਏ ਮਾਨ ਉੱਥੋਂ ਉੱਥੋਂ ਹੀ ਤਰਨ ਤਾਰਨ ਸਾਹਿਬ ਦੀ ਮੱਸਿਆ ਦਾ ਦਿਹਾੜੇ ਵਾਲੇ ਦਾਂ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਕੋਈ 13ਵੀਂ ਥਿੱਤ ਵਾਲੇ ਦਿਨ ਕੋਈ 14ਵੀਂ ਥਿੱਤ ਨੂੰ ਉਹ ਬੇਨਤੀ ਆਕਤਰ ਹੋਏ ਨੇ ਕਿ ਮੱਸਿਆ ਵਾਲੇ ਦਿਹਾੜੇ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤ ਵੇਲੇ ਉੱਠੇ ਨੇ। ਇਸੇ ਤਰ੍ਹਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਥੇ ਬੈਠ ਕੇ ਸਰੋਵਰ ਬਣਵਾਇਆ ਟੱਕ ਲਗਵਾਇਆ ਹੈ ਇੱਥੇ ਅਰਦਾਸ ਕਰਾਈ ਹੈ। ਫਿਰ ਜਿੱਥੇ ਅੱਜ ਕੱਲ੍ਹ ਉਹ ਨਿਸ਼ਾਨ ਸਾਹਿਬ ਸਵਾਏ ਮਨ ਇੱਥੇ ਦੀਵਾਨ ਲਾ ਕੇ ਆਪ ਜੀ ਬੈਠ ਗਏ ਸਨ। ਫਿਰ ਇਹ ਮੱਸਿਆ ਦੇ ਦਿਹਾੜੇ ਇਸ਼ਨਾਨ ਕਰਨ ਦਾ ਆਪ ਜੀ ਫਲ ਦੱਸਣ ਲੱਗੇ ਵੀ ਜਿਹੜਾ ਸਰੋਵਰ ਵਿੱਚ ਇਸ਼ਨਾਨ ਕਰਦਿਆਂ ਹੋਇਆਂ ਖੜ੍ਹਾ ਹੋ ਕੇ ਸੰਪੂਰਨ ਜਪਜੀ ਸਾਹਿਬ ਦਾ ਪਾਠ ਕਰੇਗਾ ਫਿਰ ਉਦੋਂ ਬਾਅਦ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੜਾਹ ਪ੍ਰਸ਼ਾਦੀ ਦੇ ਕਰਕੇ ਅਰਦਾਸ ਕਰਾਏਗਾ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਭ ਦੀਆਂ ਕਾਮਨਾ ਪੂਰੀਆਂ ਭਾਵਨਾ ਕਰਨਗੇ। ਇਸੇ ਤਰ੍ਹਾਂ ਜਿਹਦੇ ਘਰ ਦੇ ਕੋਈ ਸਪੁੱਤਰ ਨਹੀਂ ਹੋ ਰਿਹਾ ਹੈ ਉਹ ਵੀ ਜੇ ਸਾਲ ਦੇ ਵਿੱਚ 12 ਮੱਸਿਆਂ ਆਉਂਦੀਆਂ ਉਹ ਇੱਥੇ ਆ ਕੇ ਸ਼ਰਧਾ ਨਾਲ ਇਸ਼ਨਾਨ ਕਰੇ ਸਤਿਗੁਰੂ ਸਾਹਿਬ ਕਿਰਪਾ ਕਰਨਗੇ ਉਹਦੇ ਘਰ ਦੇ ਵਿੱਚ ਸੋਹਣੇ ਸਪੁੱਤਰ ਦੀ ਬਖਸ਼ਿਸ਼ ਹੋ ਜਾਏਗੀ। ਹੋਰ ਵੀ ਜਿਹੜੇ ਦੁਨਿਆਵੀ ਚਾਰ ਪਦਾਰਥ ਹੈ ਧਰਮ ਹੈ ਅਰਥ ਹੈ ਕਾਮ ਹੈ ਮੋਖ ਹੈ ਉਹ ਇੱਥੋਂ ਸ਼ਰਧਾ ਵਾਲਿਆਂ ਨੂੰ ਹਾਸਲ ਹੋਇਆ ਕਰਨਗੇ। ਇਸ ਤਰ੍ਹਾਂ ਇਹ ਮੱਸਿਆ ਦੇ ਦਿਹਾੜੇ ਇਸ਼ਨਾਨ ਕਰਨ ਦਾ ਫਲ ਦੱਸਦਿਆਂ ਹੋਇਆਂ 2-3 ਦਿਨ ਬਾਅਦ ਵਿੱਚ ਵੀ ਰਹੇ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਕਿ ਇੱਥੋਂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਨਾਲ ਪਵਿੱਤਰ ਹੋਇਆ ਸਥਾਨ 12 ਕੋ ਦੇ ਹੈ ਨਗਰ ਚੋਲਾ ਸਾਹਿਬ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਗਏ ਸੀ ਵੀ ਉਹ ਵੀ ਦਰਸ਼ਨ ਕਰਨ ਯਾਤਰਾ ਕਰਨ ਯੋਗ ਹੀ ਅਸਥਾਨ ਹੈ। ਇਸ ਤਰ੍ਹਾਂ ਸੁਣ ਕੇ ਆਪ ਜੀ ਬਹੁਤ ਪ੍ਰਸੰਨ ਹੋਏ ਕਹਿੰਦੇ ਠੀਕ ਹੈ ਨੇੜੇ ਆਏ ਹੋਏ ਹਾਂ ਉੱਥੇ ਦੀ ਵੀ ਯਾਤਰਾ ਕਰਾਂਗੇ। ਅਗਲੇ ਦਿਨ ਚੱਲੇ ਨੇ ਸਰਹਾਰੀ ਨਗਰ ਵਿੱਚ ਆ ਪਹੁੰਚੇ ਇੱਥੇ ਵੀ ਗੁਰੂ ਮਹਾਰਾਜ ਜੀ ਦਾ ਪਵਿੱਤਰ ਅਸਥਾਨ ਸੀ ਬਾਹਰ ਬਾਹਰ ਆ ਕੇ ਬੈਠੇ ਸਨ ਅਤੇ ਉਸ ਵੇਲੇ ਭਾਈ ਭਾਨਾ ਜੀ ਨੇ ਪੁੱਛਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਸ ਕਾਰਨ ਕਰਕੇ ਇੱਥੇ ਆਏ ਸਨ ਅਤੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਉਸ ਵੇਲੇ ਨਾਲ ਸੀ ਇਹਨਾਂ ਨੂੰ ਸਾਰਾ ਪਤਾ ਹੈ ਇਹ ਦੱਸਣਗੇ। ਇਉਂ ਭਾਈ ਗੁਰਦਾਸ ਜੀ ਨੇ ਸੁਣ ਕੇ ਫਿਰ ਭਾਈ ਪਾਨਾ ਅਤੇ ਹੋਰ ਸਿੱਖ ਸੰਗਤਾਂ ਨੂੰ ਇੱਥੋਂ ਦਾ ਪ੍ਰਸੰਗ ਦੱਸਣਾ ਸ਼ੁਰੂ ਕੀਤਾ ਵੀ ਅਰਜਨ ਦੇਵ ਮਹਾਰਾਜ ਜੀ ਸ਼ਾਂਤ ਸਰੂਪ ਸਨ ਪ੍ਰਿਥੀ ਚੰਦ ਜਿਹੜਾ ਵੱਡਾ ਭਰਾ ਸੀ ਉਹ ਬਹੁਤ ਰਗੜਾ ਝਗੜਾ ਕਰਨ ਵਾਲਾ ਸੀ ਹਮੇਸ਼ਾ ਕੋਈ ਨਾ ਕੋਈ ਗਾਲ ਗੁਲੂ ਦਿੰਦਾ ਰਹਿੰਦਾ ਲੜਾਈ ਝਗੜਾ ਕਰਦਾ ਰਹਿੰਦਾ ਇਸ ਕਰਕੇ ਗੁਰੂ ਅਰਜਨ ਦੇਵ ਜੀ ਇਹ ਲੜਾਈ ਝਗੜੇ ਤੋਂ ਪਾਸੇ ਹੋ ਰਹੀਏ ਅੰਮ੍ਰਿਤਸਰ ਸਾਹਿਬ ਤੋਂ ਚੱਲਦੇ ਚੱਲਦੇ ਇੱਥੇ ਸਰਹਾਲੀ ਆ ਗਏ ਸਨ ਨਗਰ ਨਿਵਾਸੀ ਦਰਸ਼ਨ ਕਰਨ ਲਈ ਆਏ ਅਤੇ ਸਭ ਨੇ ਭਾਵਨਾ ਨਾਲ ਸੇਵਾ ਕੀਤੀ ਅਤੇ ਸੰਗਤਾਂ ਨੇ ਨਗਰ ਨਿਵਾਸੀਆਂ ਨੇ ਕਿਹਾ ਕਿ ਮਹਾਰਾਜ ਕੋਈ ਸਾਨੂੰ ਸੇਵਾ ਦਿਓ ਗੁਰੂ ਮਹਾਰਾਜ ਕਹਿਣ ਲੱਗੇ ਵੀ ਅਸੀਂ ਕੁਝ ਦਿਨ ਇੱਥੇ ਟਿਕਣਾ ਹੈ ਪੱਕੇ ਤੌਰ 'ਤੇ ਸਾਨੂੰ ਕੋਈ ਜਗ੍ਹਾ ਦੇ ਦਿਓ। ਹੋਰ ਇੱਕ ਪਾਸੇ ਬਾਹਰ ਬਾਹਰ ਸੋਹਣੀ ਜਗ੍ਹਾ ਸੀ ਅਤੇ ਕਹਿ ਦਿੱਤਾ ਕਿ ਮਹਾਰਾਜ ਆਪ ਜੀ ਦੀ ਸੰਭਾਲ ਲਓ ਇੱਥੇ ਜਿੰਨਾ ਚਿਰ ਮਰਜ਼ੀ ਰਹੋ ਜਾਂ ਨਗਰ ਵਾਸੀ ਕਹਿ ਕੇ ਚਲੇ ਗਏ। ਉੱਧਰ ਸਰਹਾਲੀ ਪਿੰਡ ਦੇ ਵਿੱਚ ਹੀ ਇੱਕ ਜੋਗੀ ਰਹਿੰਦਾ ਸੀ। ਉਹਨੂੰ ਸਤਿਗੁਰੂ ਮਹਾਰਾਜ ਦੇ ਇੱਥੇ ਟਿਕਣ ਕਰਕੇ, ਸਿੱਖ ਸੰਗਤਾਂ ਦੀ ਬਹੁਲਤਾ ਕਰਕੇ, ਈਰਖਾ ਕਰਕੇ ਦੁੱਖ ਹੋਇਆ। ਨਗਰ ਦੇ ਕੁਝ ਲੋਕਾਂ ਨੂੰ ਬੁਲਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੰਬੰਧ ਵਿੱਚ ਬੁਰਾ ਭਲਾ ਕਹਿਣ ਲੱਗਿਆ ਵੀ ਇਹ ਤਾਂ ਜਹਾਂਗੀਰ ਦੇ ਚੋਰ ਹਨ, ਇਹ ਉੱਥੇ ਭੱਜ ਕੇ ਆਏ ਹੈ। ਜੋ ਜਹਾਂਗੀਰ ਨੂੰ ਪਤਾ ਲੱਗ ਗਿਆ ਤੁਹਾਨੂੰ ਜਹਾਂਗੀਰ ਸਜ਼ਾ ਦਿਉ, ਇਹਨਾਂ ਨੂੰ ਵੀ ਫੜ ਕੇ ਲੈ ਜਾਣਾ ਹੈ, ਜੇ ਇਹਨਾਂ ਕਰਕੇ ਤੁਹਾਨੂੰ ਦੁੱਖ ਹੋਏ ਫਿਰ ਇਹਨਾਂ ਨੇ ਇੱਥੇ ਕਿਉਂ ਟਿਕਾਉਣਾ, ਕਿਉਂ ਰੱਖਣਾ ਹੈ, ਇਹਨਾਂ ਨੂੰ ਧੋਰੋ। ਕੁਝ ਲੋਕਾਂ ਨੇ ਸੋਚਿਆ ਸਮਝਿਆ ਨਹੀਂ, ਇਕੱਠਿਆਂ ਹੋ ਕੇ ਗੁਰੂ ਅਰਜਨ ਦੇਵ ਜੀ ਕੋਲ ਆ ਗਏ। ਕਹਿੰਦੇ ਮਹਾਰਾਜ ਤੁਸੀਂ ਇੱਥੋਂ ਚਲੇ ਜਾਓ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਵੀ ਤੁਹਾਨੂੰ ਨਗਰ ਨਿਵਾਸੀਆਂ ਨੂੰ ਪੁੱਛ ਕੇ ਬੈਠੇ ਹਾਂ। ਕਹਿਣ ਲੱਗੇ ਜੀ ਨਹੀਂ, ਤੁਹਾਡੇ ਕਰਕੇ ਸਾਨੂੰ ਤਕਲੀਫ ਹੋਏਗੀ, ਸਾਨੂੰ ਆ ਜੋਗੀ ਗੁਰੂ ਨੇ ਦੱਸਿਆ ਹੈ। ਉਸ ਵੇਲੇ ਗੁਰੂ ਅਰਜਨ ਦੇਵ ਜੀ ਕੁਝ ਨਾਰਾਜ਼ ਜੇ ਹੋ ਗਏ। ਇੱਕ ਇੱਟ ਸੀ ਉਹਨੂੰ ਤੋੜ ਕੇ ਚਾਰ ਹਿੱਸਿਆਂ ਵਿੱਚ ਕਰ ਲਿਆ, ਅਤੇ ਚਾਰੇ ਤਰਫੀ ਉਹ ਰੋੜੇ ਜੇ ਬਗਾ ਮਾਰੇ, ਅਤੇ ਬਾਬਾ ਬੁੱਢਾ ਸਾਹਿਬ ਜੀ ਕੋਲ ਬੈਠੇ ਸਨ ਭਾਈ ਗੁਰਦਾਸ ਜੀ। ਕਹਿਣ ਲੱਗੇ ਫਿਰ ਉਹ ਇੱਧਰ ਉੱਧਰ ਗਏ, ਚਾਰ ਹਿੱਸੇ ਲੱਭੇ ਨਹੀਂ, ਇਹ ਤਿੰਨ ਲੱਭ ਗਏ, ਇੱਕ ਰਹਿ ਗਿਆ, ਆ ਕੇ ਹਜੂਰੀ ਵਿੱਚ ਰੱਖ ਦਿੱਤਾ। ਮਹਾਰਾਜ ਕਹਿਣ ਲੱਗਿਆ ਮਹਾਰਾਜ ਬਖਸ਼ੋ। ਫਿਰ ਸਤਿਗੁਰੂ ਜੀ ਖੁਸ਼ ਹੋ ਗਏ, ਕਹਿੰਦੇ ਵੀ ਬਾਬਾ ਬੁੱਢਾ ਤੂੰ ਬੜਾ ਪਰਵਕਾਰੀ ਹੈ, ਚੰਗਾ ਇਹ ਤਿੰਨ ਹਿੱਸੇ ਲਿਆਂਦੇ ਹੈ, ਤਿੰਨ ਹਿੱਸਿਆਂ ਦੇ ਬਸ ਮੁੜੀ ਇੱਥੇ ਖੇਤੀਬਾੜੀ ਹੋਏਗੀ, ਆ ਚੌਥੀ ਤਰਫ ਦਾ ਤਾਂ ਇੱਥੇ ਕੱਲਰ ਪੈ ਜਾਏਗਾ, ਇੱਥੇ ਨਹੀਂ ਕੁਝ ਹੋਇਆ ਕਰੇਗਾ। ਵੀ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਕਰਕੇ ਹੁਣ ਵੀ ਉਹ ਚੌਥਾ ਜਿਹੜਾ ਪਾਸਾ ਹੈ ਉੱਥੇ ਕਲਰੀ ਪਿਆ, ਕੁਝ ਨਹੀਂ ਹੁੰਦਾ ਹੈ। ਹੁਣ ਤਾਂ ਲੋਕਾਂ ਨੇ ਉੱਥੇ ਸਕੂਲ ਜੇ ਹੋਰ ਕੋਈ ਚੀਜ਼ਾਂ ਜਿਹੀਆਂ ਬਣਾ ਲਈਆਂ ਹਨ, ਖੇਤੀ ਨਹੀਂ ਉੱਥੇ ਹੁੰਦੀ ਹੈ। ਇਉਂ ਗੁਰੂ ਕਾ ਬਚਨ ਵੀ ਇੱਥੇ ਸਫਲ ਹੋਇਆ। ਇਉਂ ਸਾਰਾ ਇਤਿਹਾਸ ਇਸ ਸਰਹਾਲੀ ਨਗਰ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭਾਈ ਪਾਨਾ ਅਤੇ ਹੋਰ ਸਿੱਖ ਸੰਗਤਾਂ ਨੂੰ ਸੁਣਾਇਆ। ਇਹ ਸਰਹਾਲੀ ਤੋਂ ਚੱਲਦੇ ਹੋਏ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਅੱਗੇ ਚੋਹਲਾ ਸਾਹਿਬ ਨਗਰ ਪਹੁੰਚ ਗਏ ਸਨ, ਉਹ ਚੋਹਲਾ ਸਾਹਿਬ ਦਾ ਜਿਹੜਾ ਪ੍ਰਸੰਗ ਅੱਜ ਦੀ ਦੀਵਾਨ ਵਿੱਚ ਹੁਣ ਆ ਰਿਹਾ ਹੈ, ਉਹ ਜਿਵੇਂ ਗੁਰੂ ਅਰਜਨ ਦੇਵ ਜੀ ਗਏ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਥੋਂ ਦਾ ਸਾਰਾ ਇਤਿਹਾਸ ਸੰਗਤਾਂ ਨੂੰ ਸੁਣਾਇਆ। ਉਸ ਦਾ ਲੱਥਾ ਕਵੀ ਸੰਤੋਖ ਸਿੰਘ ਜੀ ਨੇ ਕੀਤਾ, ਉਹ ਅੱਜ ਆਪਾਂ ਸੁਣਨ ਲਈ ਸੰਗਤ ਰੂਪ ਵਿੱਚ ਜੁੜੇ ਬੈਠੇ ਹਾਂ। ਜਿਵੇਂ ਵੀ ਇਹ ਚੋਹਲਾ ਸਾਹਿਬ ਦਾ ਪ੍ਰਸੰਗ ਆਉਂਦਾ ਸੁਣੀਏ ਜੀ।
ਇਸ ਥਲ ਕੋ ਆਏ ਗੁਰੂ
ਭਾਈ ਗੁਰਦਾਸ ਜੀ ਭਾਈ ਭਾਨਾ ਅਤੇ ਹੋਰ ਸੰਗਤਾਂ ਨੂੰ ਇਤਿਹਾਸ ਸੁਣਾ ਰਹੇ ਹੈ ਕਿ ਸਰਹਾਲੀ ਤੋਂ ਬਾਅਦ ਚਲਦੇ ਹੋਏ ਇਸ ਥਾਂ ਤੇ ਭਾਵ ਚੋਹਲਾ ਨਗਰ ਨੂੰ ਸਤਿਗੁਰੂ ਜੀ ਆ ਗਏ ਸਨ।
ਉਤਰੇ ਜਬ ਹੀ ਥਾਨ,
ਜਦੋਂ ਇੱਥੇ ਕਹਿੰਦੇ ਆ ਕੇ ਉਤਰੇ ਸਨ ਇਸ ਸਥਾਨ ਤੇ,
ਪੈਂਚ ਹੁਤੋ ਗੁਰ ਸਿੱਖ ਸੋ,
ਹਾਂ ਜਿਹੜਾ ਕਹਿੰਦੇ ਪਿੰਡ ਦਾ ਪੈਂਚ ਸੀ ਉਹ ਗੁਰੂ ਕਾ ਸਿੱਖ ਸੇਵਕ ਹੈ ਸੀ।
ਸੁਣ ਪਾ ਆਇਓ ਸੁਖ ਮਾਨ,
ਭਾਈ ਗੁਰਦਾਸ ਜੀ ਇਤਿਹਾਸ ਸੁਣਾਉਂਦੇ ਆ ਵੀ ਸੁਣ ਕੇ ਬੜਾ ਸੁਖ ਮਨਾਉਂਦਾ ਹੋਇਆ ਉਹ ਗੁਰੂ ਅਰਜਨ ਦੇਵ ਮਹਾਰਾਜ ਦੀ ਹਜੂਰੀ ਵਿੱਚ ਆਇਆ ਹੈ ਸੀ।
ਚੌਪਈ ਧਰਿਓ ਪ੍ਰਸ਼ਾਦ ਉਪਾਇਨ ਆਗੇ,
ਉਸ ਪਿੰਡ ਦੇ ਪੈਂਚ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਗੇ ਜਿਹੜਾ ਪ੍ਰਸ਼ਾਦ ਵਜੋਂ ਜਿਹੜੀ ਕੋਈ ਭੇਟਾ ਹੈ, ਜਾਣੀ ਮਿੱਠਾ ਪ੍ਰਸ਼ਾਦ ਹੈ, ਹੋਰ ਕੁਝ ਜਿਹੜੀ ਮਾਇਆ ਉਹ ਭੇਟਾ ਵਜੋਂ ਅੱਗੇ ਰੱਖਣਾ ਕੀਤੀ ਹੈ।
ਸ੍ਰੀ ਅਰਜਨ ਕੀ ਚਰਨੀ ਲਾਗੇ,
ਜਿਹੜਾ ਉਹ ਪਿੰਡ ਦਾ ਪੈਂਚ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨੀ ਲੱਗਿਆ।
ਜਾਨਹ ਦਾਸ ਨਿਵਾਸ ਕਰੀਜੈ,
ਉਸ ਪਿੰਡ ਦੇ ਪੈਂਚ ਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਮੈਨੂੰ ਆਪਣੇ ਗੁਰੂ ਘਰ ਦਾ ਦਾਸ ਸਮਝੋ। ਇਸੇ ਤਰ੍ਹਾਂ ਮਹਾਰਾਜ ਇੱਥੇ ਕਰਿਓ
ਨਿਵਾਸ ਕਰੀ
ਇੱਥੇ ਮਹਾਰਾਜ ਕੁਝ ਦਿਨ ਨਿਵਾਸ ਕਰ ਲਈਏ ਟਿਕ ਜਾਈਏ।
ਓਹੇ ਕਿਰਤਾਰਥ ਦਰਸ਼ਨ ਦੀਜੈ
ਮਹਾਰਾਜ ਇੱਥੇ ਕੁਝ ਦਿਨ ਲਈ ਦਰਸ਼ਨ ਦਈਏ। ਇਸ ਤਰ੍ਹਾਂ ਅਸੀਂ ਮਹਾਰਾਜ ਕਿਰਤਾਰਥ ਹੋਵਾਂਗੇ ਸਫਲ ਨਿਹਾਲ ਹੋਵਾਂਗੇ।
ਇਮ ਕਹਿ ਗੁਰ ਇਸ ਥਾਨ ਟਿਕਾਏ
ਇਹ ਵੀ ਭਾਈ ਪਾਨਾ ਜੀ ਓ ਪਿੰਡ ਦੇ ਪੈਂਚ ਨੇ ਗੁਰੂ ਅਰਜਨ ਦੇ ਮਾਰਨ ਬੇਨਤੀ ਦੇ ਬਚਨ ਕਹਿ ਕੇ ਇਸ ਸਥਾਨ ਤੇ ਟਿਕਾ ਲਿਆ ਸੀ।
ਸਰਬ ਸੇਵ ਕੀਨੀ ਮਨ ਲਾਏ
ਮਨ ਲਾ ਕੇ ਭਾਵਨਾ ਨਾਲ ਸਤਿਗੁਰੂ ਦੀ ਅਤੇ ਸਾਰੇ ਪਰਿਵਾਰ ਦੀ ਸੇਵਾ ਕੀਤੀ।
ਸ੍ਰੀ ਗੰਗਾ ਨਿਜ ਸਦਨ ਮਝਾਰ
ਜੋ ਮਾਤਾ ਗੰਗਾ ਜੀ ਸਨ ਉਹਨਾਂ ਨੂੰ ਇਹ ਪਿੰਡ ਦਾ ਪੈਂਚ ਆਪਣੇ ਘਰ ਦੇ ਵਿੱਚ ਲੈ ਕੇ ਚਲਿਆ ਗਿਆ।
ਹਿਤ ਬਸ ਵੇਲੇ ਗਇਓ ਵਿਚਾਰ
ਹਾਂ ਵਿਚਾਰ ਕਰਕੇ ਵੀ ਪਰਿਵਾਰ ਬਾਹਰ ਸਾਹਿਬਜ਼ਾਦੇ ਕਿਵੇਂ ਰਹਿਣਗੇ ਤੇ ਆਪਣੇ ਘਰ ਵੱਲ ਨੂੰ ਲੈ ਕੇ ਚਲਿਆ ਗਿਆ ਸੀ।
ਪੰਚ ਤ੍ਰਿਆ ਨੇ ਬਹੁ ਸਨ ਮਾਨੀ
ਜਦੋਂ ਸਤਿਗੁਰੂ ਦਾ ਪਰਿਵਾਰ ਆਇਆ ਹੈ ਜਿਹੜੀ ਪੰਚ ਦੀ ਘਰਵਾਲੀ ਹੈ ਪੈਂਚਣੀ ਉਸਨੇ ਬੜਾ ਸਨਮਾਨ ਕੀਤਾ।
ਮਾਤ ਸਮਾਨ ਜਾਨ ਹਿਤ ਠਾਨੀ
ਆਪਣੇ ਮਾਤਾ ਦੇ ਸਮਾਨ ਜਾਣ ਕੇ ਇਸ ਤਰ੍ਹਾਂ ਸਨਮਾਨ ਕੀਤਾ ਸਤਵਾਰ ਕੀਤਾ।
ਸੁੰਦਰ ਪਲੰਗ ਡਸਾਵਨ ਕਰੇ
ਹਾਂ ਮਾਤਾ ਗੰਗਾ ਜੀ ਵਾਸਤੇ ਬੈਠਣ ਲਈ ਸੋਹਣੇ ਜਿਹੜੇ ਪਣਗ ਘਰ ਦੇ ਵਿੱਚ ਡਾਣਾ ਕੀਤੇ ਉਹ ਪੈਂਚਣੀ ਨੇ।
ਤੇਰੇ ਜਾਣਿਓ ਦਿਨ ਵੱਡ ਅਬ ਚਰੇ
ਜਿਹੜੀ ਪੰਚ ਦੀ ਘਰ ਵਾਲੀ ਪੰਚਣੀ ਸੀ ਉਸਨੇ ਜਾਣਿਆ ਵੀ ਦਿਨ ਬੜਾ ਤਕੜਾ ਹੀ ਚੜ ਗਿਆ ਹੋਇਆ।
ਪਹਿਤ ਕਰਤ ਕੋ ਲਾਗੈ ਦੇ
ਜੇ ਹੁਣ ਮੈਂ ਦਾਲ ਸਬਜ਼ੀ ਬਣਾਵਾਂਗੀ ਪ੍ਰਸ਼ਾਦਾ ਪਕਾਵਾਂਗੀ ਤੇ ਕਾਫੀ ਸਮਾਂ ਲੱਗ ਜਾਏਗਾ।
ਗੁਰ ਕੇ ਹੋਏ ਹੈ ਛੁਦਾ ਕਨੇਰੀ
ਦਿਨ ਬੜਾ ਤਕੜਾ ਚੜ ਗਿਆ ਹੈ ਜਿਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੜੀ ਭੁੱਖ ਲੱਗੀ ਹੋਵੇਗੀ ਕੁਛ ਕਿਹਾ ਨਹੀਂ ਹੋਵੇਗਾ ਹੁਣ ਤੱਕ ਉਹਨਾਂ ਨੇ।
ਸਿਤਾ ਕ੍ਰਿਤ ਕੋ ਬਹੁਤ ਮਿਲਾਏ
ਭਾਈ ਗੁਰਦਾਸ ਜੀ ਸੁਣਾ ਰਹੇ ਹੈ ਭਾਈ ਭਾਨਾ ਜੀ ਉਸ ਵੇਲੇ ਜਿਹੜੀ ਪੈਂਚਣੀ ਕਿਉ ਤੇ ਖੰਡਜਾ ਮਿਲਾ ਕੇ ਆਪੋ ਵਿੱਚ ਹੀ
ਕੁਛ ਚੂਰੀ ਤਤਕਾਲ ਬਣਾਏ
ਇਸੇ ਤਰ੍ਹਾਂ ਜਿਹੜੇ ਅੰਮ੍ਰਿਤ ਵੇੜੇ ਦੇ ਕੋਈ ਪ੍ਰਸ਼ਾਦੇ ਪੱਕੇ ਸੀ ਨਾਸਤੇ ਲਈ ਉਹ ਕਹਿੰਦੇ ਵਿੱਚ ਉਹਦੇ ਵਿੱਚ ਪਾ ਲਿਆ ਚੂਰੀ ਜੀ ਬਣਾ ਲਈ ਉਸਨੇ।
ਵੱਡੇ ਭਾਵ ਸੋ ਪੂਰ ਕਟੋਰਾ
ਜੀ
ਵੱਡੇ ਭਾਵ ਸੋ ਪੂਰ ਕਟੋਰਾ
ਬਹੁਤ ਹੀ ਤਕੜੇ ਭਾਵ ਨਾਲ ਤਕੜੀ ਸ਼ਰਧਾ ਨਾਲ ਕਾਂਸ਼ੀ ਦਾ ਕਟੋਰਾ ਜਾਂ ਚੂਰੀ ਨਾਲ ਉਸਨੇ ਭਰ ਲਿਆ ਹੈ।
ਆਈ ਤੁਰਤ ਗੁਰੂ ਜਿਤ ਓਰਾ
ਹਾਂ ਜਿਸ ਤਰਫ਼ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਰ ਬਾਰ ਬੈਠੇ ਸਨ ਉਸ ਤਰਫ ਨੂੰ ਪੈਂਚਣੀ ਚੱਲ ਕੇ ਆਈ।
ਕਰ ਬੰਧਨ ਬੈਠੀ ਵੱਡ ਭਾਗਨ
ਹਾਂ ਵੱਡੇ ਭਾਗਾਂ ਵਾਲੀ ਜਿਹੜੀ ਪੈਂਚ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਕੇ ਹਜ਼ੂਰੀ ਵਿੱਚ ਬੈਠ ਗਈ ਹੈ।
ਗੁਰ ਬੂਜੀ ਲੱਖ ਕਰ ਅਨੁਰਾਗਨ
ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪ੍ਰੇਮ ਪ੍ਰੇਮਣ ਜਾਣ ਕਰਕੇ ਉਸ ਪੈਂਚਣੀ ਨੂੰ ਪੁੱਛਣਾ ਕੀਤਾ।
ਕਰ ਮਹਿ ਕਹੋ ਕਹਾਂ ਲੈ ਆਈ
ਮਾਤਾ ਤੂੰ ਆਪਣੇ ਹੱਥਾਂ ਵਿੱਚ ਕੀ ਤੂੰ ਬਣਾ ਕੇ ਜੇ ਲੈ ਕੇ ਆਈ ਹੈ।
ਕਹਾਂ ਕਾਮਨਾ ਹਿਰਦੇ ਉਠਾਈ
ਇਸੇ ਤਰ੍ਹਾਂ ਆਪਣੇ ਹਿਰਦੇ ਵਿੱਚ ਜਿਹੜੀ ਕਾਮਨਾ ਇੱਛਾ ਕਿਹੋ ਜਿਹੀ ਉਠਾਈ ਕਿਹੋ ਜਿਹੀ ਕਾਮਨਾ ਕਰਕੇ ਆਈ।
ਸ੍ਰੀ ਗੁਰ ਤੁਮਰੀ ਛੁਦਾ ਵਿਚਾਰੀ
ਉਸ ਵੇਲੇ ਜਿਹੜੀ ਪੈਂਚਣੀ ਹੱਥ ਜੋੜੇ ਕੇ ਬੋਲੀ ਹੇ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੀ ਜਿਹੜੀ ਭੁੱਖ ਹੈ ਵੀ ਵੱਡਾ ਦਿਨ ਚੜ ਗਿਆ ਲੱਗੀ ਹੋਏ ਉਹਦੇ ਸੰਬੰਧੀ ਮੈਂ ਵਿਚਾਰ ਕੀਤਾ ਹੈ।
ਕੁਛ ਖਾਨ ਹਿਤ ਲਿਆਏ ਆਹਾਰੀ
ਜਿਸ ਕਰਕੇ ਮਹਾਰਾ ਆਪ ਜੀ ਦੇ ਥੋੜਾ ਬਹੁਤਾ ਕੋਈ ਭੋਜਨ ਛਕਣ ਵਾਸਤੇ ਮੈਂ ਕੇ ਲੈ ਕੇ ਆਈ ਹਾਂ।
ਇਮ ਕਹਿ ਧਰਿਓ ਕਟੋਰਾ ਆਗੇ
ਭਾਈ ਗੁਰਦਾਸ ਜੀ ਕਹਿ ਰਹੇ ਹੈ ਵੀ ਇਸ ਤਰ੍ਹਾਂ ਪੈਂਚਣੀ ਨੇ ਕਹਿ ਕੇ ਤੇ ਉਹ ਜਿਹੜਾ ਚੂਰੀ ਦਾ ਕਾਂਸ਼ੀ ਦਾ ਕਟੋਰਾ ਜੀ ਭਰਿਆ ਭਰਾਇਆ ਸੀ ਸਤਿਗੁਰੂ ਅਰਜਨ ਦੇਵ ਜੀ ਦੇ ਅੱਗੇ ਰੱਖ ਦਿੱਤਾ ਸੀ।
ਤੇ ਛੁਦਤ ਗੁਰ ਅਚਵਨ ਲਾਗੇ।
ਗੁਰੂ ਅਰਜਨ ਦੇਵ ਮਹਾਰਾਜ ਜੀ ਵੱਡਾ ਦਿਨ ਚੜ ਗਿਆ ਸੀ, ਭੁੱਖ ਲੱਗੀ ਹੋਈ ਤੇ ਛਕਣ ਲੱਗ ਪਏ।
ਭਏ ਪ੍ਰਸੰਨ ਜਬ ਹੈ ਸੋ ਖਾਈ।
ਚੂਰੀ ਜੀ ਛਕੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹ ਮਾਤਾ ਪਿੰਚਣੀ ਉੱਪਰ ਬੜੇ ਪ੍ਰਸੰਨ ਹੋ ਗਏ।
ਕਹਿਓ ਮਨਹੋ ਚੋਲਾ ਕਰ ਲਿਆਈ।
ਕਹਿਣ ਲੱਗੇ ਮਾਤਾ ਪਿੰਚਣੀ, ਮਨੋ ਤੂੰ ਚੂਰੀ ਨਹੀਂ ਲਈ ਹੈ ਤਾਂ ਚੋਲਾ ਬਣਾ ਕੇ ਲਿਆਈ, ਬੜਾ ਚੰਗਾ ਸਵਾਦਲਾ ਭੋਜਨ ਬਣਾ ਕੇ ਲਿਆਈ ਜਿਹਦੇ ਵਿੱਚ ਖੁੱਲਾ ਖੰਡ ਤੇ ਖੁੱਲਾ ਘਿਓ ਪਾਇਆ ਹੋਵੇ।
ਪਾਨ ਪਖਾਰ ਚੁਲਾ ਜਬ ਕਰਿਓ।
ਹੱਥ ਧੋ ਕੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚੁਲਾ ਪੜਨਾ ਕੀਤਾ,
ਸ੍ਰੀ ਅਰਜਨ ਤਬ ਸ਼ਬਦ ਉਚਾਰਿਓ।
ਉਸ ਵੇਲੇ ਜਿਹੜਾ ਬਾਅਦ ਵਿੱਚ ਚੁਲਾ ਪੜੀ ਦਾ ਨਾ, ਜਿਵੇਂ ਦੇਵਨ ਹਾਰ ਦਾ ਤਾਰ ਕਿਤ ਮੁਖ ਸਲਾਹੀ ਹੈ, ਜੇ ਰੱਖਾ ਕਿਰਪਾ ਧਾਰ ਸਰੀਰ ਸਮਾਹੀ ਹੈ, ਕੋਈ ਨਾ ਕਿਸੀ ਬਸ ਸਭਨਾ ਇੱਕ ਧਾਰ, ਇਸੇ ਤਰ੍ਹਾਂ ਦੱਦਾ ਦਾਤਾ ਏਕ ਸਭ ਕੁਝ ਦੇਵਨ ਹਾਰ ਦਿੰਦੇ ਤੋਟਨਾ, ਇਹੋ ਜਿਹਾ ਸ਼ਬਦ ਪੜ੍ਹਦੇ ਉਹਨੂੰ ਚੁਲਾ ਪੜ੍ਹਨਾ ਕਹਿੰਦੇ ਹੈ। ਦਾਣਾ ਪਾਣੀ ਗੁਰੂ ਕਾ ਟਹਿਲ ਪਾਵਨਾ ਤੇਰੇ ਸਿੰਘਾਂ ਸੇਵਕਾਂ ਕੀ, ਇਹਦੇ ਅੱਗੋਂ ਪ੍ਰਸ਼ਾਦ ਛਕਿਆ ਸੋ ਭੰਡਾਰੇ ਭਰਪੂਰ, ਕਾਲ ਕੰਟ ਗੁਰੂ ਲੋਹ ਲੰਗਰ ਤਪੇ, ਸਾਧ ਸੰਗਤ ਛਕੇ ਛਕਦਿਆਂ ਛਕਾਉਂਦਿਆਂ ਨਾਮ ਚਿਤਾਵੇ, ਫਿਰ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਇਸ ਤਰ੍ਹਾਂ ਜਿਹੜਾ ਭੋਜਨ ਛਕਣ ਤੋਂ ਬਾਅਦ ਕੁਝ ਪੜ੍ਹਨਾ ਪੜਾਉਣਾ ਉਹਦਾ ਨਾਮ ਚੁੜਾ ਕਹਿੰਦੇ ਨੇ। ਸੋ ਗੁਰੂ ਮਹਾਰਾਜ ਜੀ ਕਹਿੰਦੇ ਉਸ ਵੇਲੇ ਆਪਣੇ ਮੁੱਖੋਂ ਉਹ ਜਿਹੜਾ ਚੁਲਾ ਉਹ ਪੜ੍ਹਨ ਲੱਗੇ, ਜਾਣੇ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਬੋਲਣ ਲੱਗੇ ਹਨ।
ਚਿਤਨਾਸਰੀ ਬੋਲਤ ਬੋਲਾ।
ਗੁਰੂ ਅਰਜਨ ਦੇਵ ਮਹਾਰਾਜ ਨੇ ਤਰਾਸਰੀ ਰਾਗਨੀ ਦੇ ਵੀ ਜਿਹੜਾ ਬੋਲਾ ਕੀ ਇਹ ਵਾਕ ਹੈ ਉਹ ਬੋਲਣਾ ਕੀਤਾ ਹੈ।
ਸ੍ਰੀ ਨਾਨਕ ਕੀ ਇਹ ਸੁੰਦਰ ਚੋਲਾ।
ਜੋ ਅਖੀਰ ਤੇ ਫਿਰ ਲਫ਼ਜ਼ ਕਿਹਾ ਵੀ ਇਹ ਤਾਂ ਗੁਰੂ ਮਹਾਰਾਜ ਨੇ ਬੜਾ ਸੋਹਣਾ ਵੀ ਇਹ ਚੋਲਾ ਹੀ ਬਣਾਉਣਾ ਕੀਤਾ ਹੈ। ਵਾਹਿਗੁਰੂ ਦਾ ਜਿਹੜਾ ਨਾਮ ਹੈ ਇਹ ਵੀ ਬੜਾ ਸਵਾਦਲੀ ਭੋਜਨ ਹੀ ਹੈ। ਉਹ ਤਨਾਸਰੀ ਰਾਗ ਵਿੱਚ ਆਉਂਦਾ ਹੈ, ਬਾਹਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਰੜਾਇਆ, ਮਹਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ, ਹਮਰੇ ਪਿਤਾ ਗੋਪਾਲ ਗੋਬਿੰਦ ਇਹਾਂ ਹੁਆ ਸਰਵ ਥੋਕੀ ਜਿਸੈ ਹਮਾਰੀ ਚਿੰਦ, ਜਾ ਕੈ ਸਿਮਨ ਸਰਵਨ ਨਾਨਾ ਮਾਨ ਮਹਿਤ ਅਤ ਪੂਰੀ, ਨਾਮ ਲੈਤ ਕੋਟ ਅਗਨਾਸੇ ਭਗਤ ਬਾਸ਼ਹਿ ਸਵਧੂਰੀ, ਸਰਮ ਨੋਰਥ ਜੇ ਕੋ ਆਹੈ ਸੀ ਹੈ ਏਕ ਨਦਾਨਾ। ਇਸ ਤਰ੍ਹਾਂ ਅਖੀਰੀ ਤੇ ਹਰ ਤਨ ਸੰਚਰ ਹਰ ਨਾਮ ਭੋਜਨ ਇਹ ਨਾਨਕ ਚੀਨੋ ਚੋਲਾ ਇਹ ਲਫ਼ਜ਼ ਅਖੀਰ 'ਤੇ ਆਉਂਦੇ ਹੈ। ਇਸ ਤਰ੍ਹਾਂ ਮਹਾਰਾਜ ਨੇ ਉਹ ਜਿਹੜਾ ਤਨਾਸਰੀ ਰਾਗ ਵਿੱਚ ਕਹਿੰਦੇ ਸ਼ਬਦ ਜਿਹੜਾ ਉਹ ਉਚਾਰਨਾ ਕੀਤਾ ਬੋਲਣਾ ਕੀਤਾ ਵੀ ਇਹ ਤਾਂ ਮਾਨੋ ਇਹ ਚੋਰੀ ਨਹੀਂ ਇਹ ਤਾਂ ਚੋਲਾ ਹੈ। ਵਾਹਿਗੁਰੂ ਦਾ ਜਿਵੇਂ ਨਾਮ ਵੀ ਸਵਾਦਲਾ ਭੋਜਨ ਹੈ, ਇਸੇ ਤਰ੍ਹਾਂ ਮਾਤਾ ਤੇਰੀ ਜਿਹੜੀ ਚੋਲੀ ਹੈ ਸਵਾਦਲੇ ਭੋਜਨ ਬਤ ਹੈ।
ਅੰਤ ਸ਼ਬਦ ਕੇ ਪਦ ਇਹ ਰਾਖਾ।
ਜਿਹੜਾ ਤਨਾਸਰੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਸੀ ਉਹਦੇ ਅਖੀਰ ਤੇ ਇਹ ਜਿਹੜਾ ਲਫ਼ਜ਼ ਹੈ ਇਹ ਸ਼ਬਦ ਆਪ ਜੀ ਨੇ ਰੱਖਿਆ।
ਨਾਮ ਮਹਾਤਮ ਸਭ ਮਹਿ ਭਾਖਾ।
ਇਹ ਸ਼ਬਦ ਵਿੱਚ ਪਰਮੇਸ਼ਰ ਦੇ ਨਾਮ ਦਾ ਜਿਹੜਾ ਮਹਾਤਮ ਹੈ ਉਹ ਸਭ ਤਰ੍ਹਾਂ ਕਰਕੇ ਕਿਹਾ।
ਸੁਖ ਪੈ ਹੈ ਤ੍ਰਿਯ ਕੋ ਬਾਰ ਦੀਨ।
ਹਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਚੋੜਾ ਪੜ ਕੇ ਫਿਰ ਮੁੱਖੋਂ ਬਚਨ ਕੀਤੇ, ਹੇ ਪੈਂਚ ਦੇ ਘਰ ਵਾਲੀ ਪਤਨੀ ਪੈਂਚਣੀ, ਤੂੰ ਕਹਿੰਦੇ ਸੁਖ ਪਾਵੇਂਗੀ ਉਹ ਵਰ ਦਿੱਤਾ ਉਸਨੂੰ।
ਸਾਧਨ ਗਈ ਮਨ ਆਨੰਦ ਕੀਨ।
ਮਨ ਦੇ ਵਿੱਚ ਬੜਾ ਆਨੰਦ ਮਨਾਉਂਦੀ ਖੁਸ਼ੀ ਧਾਰਦੀ ਹੋਏ ਆਪਣੇ ਘਰ ਵੱਲ ਨੂੰ ਪੈਂਚਣੀ ਪਰਤ ਗਈ ਚਲੀ ਗਈ।
ਤਿਸ ਪਿੱਛੇ ਪੁਰ ਜਨ ਚੱਲ ਆਏ।
ਬਈ ਜਦੋਂ ਪੈਂਚਣੀ ਮਹਾਰਾਜ ਨੂੰ ਚੂਰੀ ਛਕਾ ਕੇ ਚਲੀ ਗਈ, ਵਰ ਲੈ ਕੇ ਵਾਪਸ ਪਰਤੀ, ਉਦੋਂ ਬਾਅਦ ਫਿਰ ਨਗਰ ਦੇ ਲੋਕ ਚੱਲ ਚੱਲ ਕੇ ਆਏ।
ਬੈਠੇ ਚਾਹ ਚਾਹੁੰਦੇ ਸਭਾ ਲਗਾਏ।
ਹਾਂ, ਗੁਰੂ ਅਰਜਨ ਦੇਵ ਮਹਾਰਾਜ ਦੇ ਚਾਰ ਸਵੇਰੇ ਬਹੁਤ ਵੱਡੀ ਸਭਾ ਲਾ ਕੇ ਦੀਵਾਨ ਲਾ ਕੇ ਬੈਠ ਗਏ।
ਸ੍ਰੀ ਅਰਜਨ ਬੋਲੇ ਆਬ ਰਾਮੋ।
ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਲੋਕਾਂ ਨੂੰ ਆਇਆ ਦੇਖ ਕੇ ਸੋਹਣਾ ਬਚਨ ਬੋਲੇ।
ਕਹਾ ਗ੍ਰਾਮ ਤੁਮਰੇ ਕੋ ਨਾਮੋ।
ਮਹਾਰਾਜ ਕਹਿੰਦੇ ਵੀ ਨਗਰ ਨਿਵਾਸੀਓ, ਤੁਹਾਡੇ ਪਿੰਡ ਦਾ ਨਾਮ ਭਲਾ ਕੀ ਹੈ ਸਾਨੂੰ ਦੱਸੋ।
ਹੱਥ ਜੋਰ ਭਾਖਿਓ ਤਿਸ ਬੇਰਾ।
ਉਸ ਵੇਲੇ ਨਗਰ ਦੇ ਲੋਕਾਂ ਨੇ ਹੱਥ ਜੋੜ ਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਹਾ,
ਭੈਣੀ ਨਾਮ ਭਨ ਹੈ ਇਸ ਕੇਰਾ।
ਸਾਡੇ ਨਗਰ ਦਾ ਜਿਹੜਾ ਨਾਮ ਹੈ ਸਾਰੇ ਇਲਾਕੇ ਵਿੱਚ ਭੈਣੀ ਕਰਕੇ ਕਹਿੰਦੇ ਹਨ।
ਗੁਰੂ ਕਹਿਓ ਚੋਲਾ ਅਬ ਨਾਮੋ।
ਗੁਰੂ ਮਹਾਰਾਜ ਕਹਿੰਦੇ ਵੀ ਹੁਣ ਤੋਂ ਬਾਅਦ ਨਗਰ ਦਾ ਨਾਮ ਜਿਹੜਾ ਹੈ ਉਹ ਚੋਲਾ ਕਰਕੇ ਹੋਏਗਾ।
ਪ੍ਰਥਮ ਨਾਮ ਨਾਹਨ ਅਬ ਰਾਮੋ।
ਕਿਉਂਕਿ ਪਹਿਲਾਂ ਜਿਹੜਾ ਤੁਹਾਡਾ ਪਿੰਡ ਦਾ ਨਾਮ ਭੈਣੀ ਇਹ ਕੋਈ ਚੰਗਾ ਸੋਹਣਾ ਨਹੀਂ ਹੈ।
ਇੱਕ ਨਰ ਬੀਚ ਹੁਤੋ ਤੇ ਕਹਿਓ।
ਨਗਰ ਦੇ ਵਿੱਚ ਹੀ ਕਹਿੰਦੇ ਇੱਕ ਹੋਰ ਕੋਈ ਪੁਰਸ਼ ਇਹੋ ਜਿਹਾ ਭਲਾ ਮਾਨਸ ਆਇਆ ਸੀ, ਉਸਨੇ ਕਿਹਾ ਵਿੱਚੋਂ ਹੀ
ਭੈਣੀ ਬਿਦਤ ਨਾਮ ਸਭ ਲਹਿਓ।
ਕਹਿਣ ਲੱਗਿਆ ਸਤਿਗੁਰੂ ਜੀ ਇਹ ਸਾਡੇ ਨਗਰ ਦਾ ਨਾਮ ਭੈਣੀ ਪ੍ਰਗਟ ਹੈ, ਸਾਰੇ ਜਾਣਦੇ ਆ ਤੇ ਲੈਂਦੇ।
ਅਬ ਜੋ ਲਾ ਕਿਮ ਹੋਵੇ ਨਾਮੋ।
ਤੁਹਾਡੇ ਕਹਿਣ ਕਰਕੇ ਹੁਣ ਭੈਣੀ ਬਦਲ ਕੇ ਇਹਦਾ ਨਾਮ ਭਲਾ ਚੋਲਾ ਕਿਵੇਂ ਹੋ ਜਾਏ।
ਗੁਰੂ ਧਰਿਓ ਕਹਿ ਹੋਏ ਅਬ ਰਾਮੋ।
ਤੁਹਾਡੇ ਜਿਹੜੇ ਵੱਡੇ ਬਜ਼ੁਰਗ ਹੋਏ ਆ, ਭਾਵੇਂ ਉਹਨਾਂ ਨੇ ਚੰਗਾ ਨਾਂ ਰੱਖਿਆ ਭਾਵੇਂ ਮਾੜਾ ਰੱਖਿਆ ਹੈ, ਇਸ ਕਰਕੇ ਹੁਣ ਤਾਂ ਇਹ ਭੈਣੀ ਹੀ ਰਹੇਗਾ।
ਪੁਨ ਗੁਰ ਕਹਿਓ ਭਨਿਓ ਹੈ ਚੋਲਾ।
ਗੁਰੂ ਮਹਾਰਾਜ ਨੇ ਫੇਰ ਕਿਹਾ ਵੀ ਹੁਣ ਤਾਂ ਅਸੀਂ ਇਹ ਨਗਰ ਦਾ ਨਾਮ ਚੋਲਾ ਸਾਹਿਬ ਕਰਕੇ ਕਹਿ ਦਿੱਤਾ।
ਨਹੀਂ ਹਟਾਵਨ ਬੋਲੋ ਬੋਲਾ।
ਜਿਮੀਦਾਰ ਸਾਡੇ ਬਚਨ ਨੂੰ ਤੂੰ ਮੋੜਨ ਵਾਸਤੇ ਕੋਈ ਬਚਨ ਨਾ ਬੋਲਿਓ, ਨਾ ਕਹਿ ਭੈਣੀ ਰਹੂਗਾ।
ਪੁਨ ਰਾਹਕ ਮਤ ਮੰਦ ਬਖਾਨੈ।
ਪਰ ਉਹ ਵੀ ਕਹਿੰਦੇ ਭੈੜੀ ਮਤ ਵਾਲਾ ਸੀ, ਅਕਲਬੱਧ ਵਾਲਾ ਮੂਰਖ ਸੀ। ਫੇਰ ਸਤਿਗੁਰੂ ਜੀ ਨੂੰ ਕਹਿਣ ਲੱਗਿਆ,
ਕਿਆ ਚੋਲਾ ਹਮ ਨਾਹਿਨ ਜਾਣੈ।
ਚੋਲਾ ਕੀ ਹੁੰਦਾ ਅਸੀਂ ਨਹੀਂ ਜਾਣਦੇ ਹਾਂ, ਸਮਝਦੇ ਹਾਂ।
ਗੁਰੂ ਕਹਿਓ ਅਬ ਚੋਲਾ ਹੋਵੇ।
ਗੁਰੂ ਮਹਾਰਾਜ ਕਹਿੰਦੇ ਜਿਮੀਦਾਰਾ ਹੁਣ ਤਾਂ ਇਹ ਨਗਰ ਦਾ ਨਾਮ ਚੋਲਾ ਸਾਹਿਬ ਹੋਵੇਗਾ।
ਭੈਣੀ ਨਾਮ ਸਕਲ ਹੀ ਖੋਵੇ।
ਜਿਹੜਾ ਭੈਣੀ ਨਾਮ ਹੈ ਨਾ ਉਹ ਸਾਰਿਆਂ ਲੋਕਾਂ ਵਿੱਚ ਗੁਆਚ ਜਾਏਗਾ, ਕਿਸੇ ਨੂੰ ਯਾਦ ਨਹੀਂ ਰਹੇਗਾ, ਸਾਰਿਆਂ ਵਿੱਚ ਚੋਲਾ ਸਾਹਿਬ ਪ੍ਰਸਿੱਧ ਹੋ ਜਾਏ।
ਸੁਣ ਮੂਰਖ ਨੇ ਫੇਰ ਹਟਾਇਓ।
ਉਹ ਜਿਹੜਾ ਮੂਰਖ ਬੈਠਾ ਹੈ ਉਹਨੇ ਫੇਰ ਸੁਣ ਕੇ ਸਤਿਗੁਰੂ ਦੇ ਬਚਨ ਨੂੰ ਮੋੜਿਆ।
ਇਹੋ ਕਮਲਾ ਤਬ ਗੁਰੂ ਅਲਾਇਓ।
ਜਦੋਂ ਮਹਾਰਾਜ ਨੇ ਦੇਖਿਆ ਵੀ ਇਹ ਨਹੀਂ ਹਟਦਾ, ਮਹਾਰਾਜ ਕਹਿੰਦੇ ਓਏ ਆ ਬਾਕੀ ਤਾਂ ਸਿਆਣਿਆ ਕਮਲਾ ਹੈ।
ਸਭ ਮੈਂ ਬੈਠਿਓ ਬਾਵਰ ਭਇਓ।
ਇੰਨਾ ਬਚਨ ਕਹਿਣ ਦੀ ਦੇਰੀ ਸੀ, ਸਾਰੇ ਲੋਕਾਂ ਵਿੱਚ ਬੈਠਾ ਕਹਿੰਦੇ ਉਹ ਕਮਲਾ ਹੋ ਗਿਆ।
ਬਸਤਰ ਫਾਰ ਕਰ ਨਹਿ ਥਿਰ ਥੀਓ।
ਸਾਰੇ ਨਗਰ ਨਿਵਾਸੀਆਂ ਦੇ ਸਾਹਮਣੇ ਕੱਪੜੇ ਦੇ ਪਾੜਦਾ ਪਤਾ ਨੀ ਕਿਧਰ ਨੂੰ ਚਲਿਆ ਗਿਆ, ਦੂਰ ਭੱਜ ਗਿਆ।
ਹੇਰਤ ਬਿਸਮੈ ਮਾਨਵ ਸਾਰੇ।
ਜਿੰਨੇ ਨਗਰ ਦੇ ਲੋਕ ਹੈ ਵੇਖ ਕੇ ਸਾਰੇ ਹੈਰਾਨ ਜੇ ਚਰਜੇ ਹੋਏ।
ਪੰਚ ਤ੍ਰਾਸ ਧਾਰ ਬਿਨੈ ਉਚਾਰੇ।
ਭਾਈ ਗੁਰਦਾਸ ਜੀ ਦੱਸ ਰਹੇ ਆ ਵੀ ਜਿਹੜਾ ਪਿੰਡ ਦਾ ਪੈਂਚ ਸੀ ਉਸਨੇ ਬੜਾ ਆਪਣੇ ਮਨ ਵਿੱਚ ਡਰ ਧਾਰਿਆ।
ਛਿਮਹੋ ਗੁਰੂ ਨਹਿ ਲਖ ਹੈ ਗਵਾਰ।
ਮਹਾਰਾਜ ਮਾਫ ਕਰ ਦਿਓ, ਇਹ ਮੂਰਖ ਆਪ ਜੀ ਦੀ ਮਹਿਮਾ ਨੂੰ ਜਾਣਦਾ ਹੈ ਨੀ ਸੀ।
ਬਾਕ ਹਟਾਇਓ ਬਾਰੰਬਾਰ।
ਦੇਖੋ ਤੁਸੀਂ ਮਹਾਰਾਜ ਸਾਡੇ ਨਗਰ ਦਾ ਨਾਮ ਬਦਲ ਕੇ ਚੋਲਾ ਸਾਹਿਬ ਕਹਿੰਦੇ ਰਹੇ, ਤੁਹਾਡੇ ਬਚਨਾਂ ਨੂੰ ਮੂਰਖ ਮੋੜਦਾ ਰਿਹਾ ਹਟਾਉਂਦਾ ਰਿਹਾ।
ਮੋਦਿਸ਼ ਦੇਖ ਕਰੋ ਅਬ ਕਰਨਾ।
ਮੈਂ ਮਹਾਰਾਜ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ, ਦੇਖ ਕੇ ਮਹਾਰਾਜ ਕਿਰਪਾ ਕਰ ਦਿਓ ਜੀ।
ਬਾਵਰ ਪਨਾ ਕਰੋ ਸਭ ਹਰਨਾ।
ਚਲੋ ਮਹਾਰਾਜ ਮੂਰਖ ਸੀ, ਤੁਸੀਂ ਹੁਣ ਕਮਲਾ ਕਹਿ ਦਿੱਤਾ ਹੈ, ਕਮਲਾ ਮਹਾਰਾਜ ਇਹ ਕੱਪੜੇ ਪਾੜਦਾ ਚੱਲਿਆ, ਇਹਦਾ ਮਹਾਰਾਜ ਕਮਲਪਣਾ ਨਾਸ਼ ਕਰ ਦਿਓ, ਸਿਆਣਾ ਹੋ ਜਾ।
ਸੁਣ ਗੁਰ ਕਹਿਓ ਨਾ ਮਿਟ ਹੈ ਸਰਬ।
ਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਪੈਂਚਾ ਸਾਰਾ ਕਮਲਪੁਣਾ ਤਾਂ ਨੀ ਇਹਦਾ ਹਟਣਾ ਹੈ।
ਮੂੜ ਨਮਾਨਤ ਹੈ ਕਰ ਗਰਬ।
ਕਹਿੰਦੇ ਵੇਖੋ ਮੂਰਖ ਮੰਨਦਾ ਹੀ ਨੀ, ਸਗੋਂ ਹੰਕਾਰ ਕਰਦਾ ਸੀ। ਅਸੀਂ ਨੀ ਜਾਣਦੇ ਕਿ ਚੋਲਾ ਚੂਲਾ ਹੁੰਦਾ।
ਤਨਕ ਰਹਿ ਸੁਧ ਬਾਵਰ ਆਹੈ।
ਗੁਰੂ ਮਹਾਰਾਜ ਕਹਿੰਦੇ ਵੀ ਪੈਂਚਾ ਥੋੜੀ ਜੀ ਇਹਨੂੰ ਕਹਿੰਦੇ ਸੋਝੀ ਰਹੂਗੀ, ਊ ਤਾਂ ਕਮਲਾ ਹੀ ਰਹੂਗਾ।
ਇਸ ਕੀ ਕੁੱਲ ਮੈਂ ਇੱਕ ਆਸਰਾ ਹੈ।
ਹੋਰ ਅੱਗੇ ਵੱਧ ਗਏ, ਕਹਿੰਦੇ ਪੈਂਚਾ ਇਹਦੀ ਕੁੱਲ ਦੇ ਵਿੱਚ ਇੱਕ ਅੱਧਾ ਇਹੋ ਜਿਹਾ ਕਮਲਾ ਰਿਹਾ ਹੀ ਕਰੇਗਾ।
ਗੱਜ ਕੇ ਦੰਤ ਗੁਰੂ ਕੇ ਬੈਨ।
ਹਾਂ ਕਹਿੰਦੇ ਹਾਥੀ ਦੇ ਜਿਹੜੇ ਦੰਦ ਹੈ ਤੇ ਗੁਰੂ ਮਹਾਰਾਜ ਦੇ ਜਿਹੜੇ ਬਚਨ।
ਮੁਖ ਨਿਕਸੇ ਪੁਨ ਪਿਰ ਪਿਰਵਿਸ਼ਤ ਹੈ ਨਾ।
ਹਾਂ ਜਿਵੇਂ ਹਾਥੀ ਦੇ ਦੰਦ ਇੱਕ ਵਾਰੀ ਬਾਹਰ ਨਿਕਲੇ ਹੋਏ ਉਹ ਫਿਰ ਨੀ ਨਾ ਕਹਿੰਦੇ ਅੰਦਰ ਪ੍ਰਵੇਸ਼ ਹੁੰਦੇ। ਹੋ ਗੁਰੂ ਕੇ ਬਚਨ ਵੀ ਜਿਹੜੇ ਨਿਕਲ ਗਏ ਉਹ ਨਿਸ਼ਫਲ ਨਹੀਂ ਹੁੰਦੇ, ਉਹ ਸਫਲੇ ਹੁੰਦੇ, ਅਮੋਗ ਹੁੰਦੇ।
ਬਹੁਰ ਪੰਚ ਕਰ ਜੋਰ ਬਖਾਨੀ।
ਫਿਰ ਕਹਿੰਦੇ ਪੰਚ ਨੇ ਹੱਥ ਜੋੜ ਕੇ ਸਤਿਗੁਰੂ ਨੂੰ ਬੇਨਤੀ ਦੇ ਬਚਨ ਕਹੇ।
ਇੱਕ ਬਾਤ ਅਸਮੰਜਸ ਜਾਣੀ।
ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਜਿਹੜੀ ਗੱਲਬਾਤ ਮੈਂ ਅਣਬਣ ਜੀ ਜਾਣੀ।
ਜਬ ਹਮ ਟਕੇ ਸ਼ਾਹ ਕੇ ਤਾਰੇ।
ਇਹ ਗੁਰੂ ਅਰਜਨ ਦੇਵ ਜੀ ਜਦੋਂ ਅਸੀਂ ਦਿੱਲੀ ਵੀ ਜਾ ਕੇ ਜਹਾਂਗੀਰ ਦੇ ਕੋਲ ਜਿਹੜੇ ਆ ਪਿੰਡ ਦੇ ਮਾਵਲੇ ਦੇ ਰੁਪਈਏ ਬਣਦੇ ਉਹ ਤਾਰਾਂਗੇ।
ਤਬ ਕੇ ਮਚੋਲਾ ਨਾਮ ਉਚਾਰੇ।
ਉੱਥੇ ਤਾਂ ਮਾਰਾ ਹੁਣ ਚੋਲਾ ਸਾਹਿਬ ਨਗਰ ਦਾ ਨਾਮ ਅਸੀਂ ਕਿਵੇਂ ਉਚਾਰਾਂਗੇ, ਉੱਥੇ ਤਾਂ ਦਫ਼ਤਰਾਂ ਬਹੀਆਂ ਵਿੱਚ ਭੈਣੀ ਲਿਖਿਆ ਹੋਊਗਾ।
ਲਿਖਿਓ ਜਹਾ ਕਹਿ ਭੈਣੀ ਨਾਏ।
ਕਿਉਂਕਿ ਬਹੀਆਂ ਵਿੱਚ ਜਿੱਥੇ ਕਿੱਥੇ ਵੀ ਹਰ ਥਾਂ ਭੈਣੀ ਹੀ ਨਗਰ ਲਿਖਿਆ ਹੋਇਆ।
ਕਿਮਤਹ ਔਰ ਨਾਮ ਉਲਟਾਏ।
ਉੱਥੇ ਮਹਾਰਾਜ ਦਿੱਲੀ ਵਿੱਚ ਪਹੁੰਚ ਕੇ ਜਿਹੜਾ ਏ ਆਪਣੇ ਨਗਰ ਦਾ ਨਾਮ ਕਿਵੇਂ ਉਲਟਾਵਾਂਗੇ, ਕਿਵੇਂ ਬਦਲਾਂਗੇ।
ਤਹਾਂ ਬਚਨ ਕਿਮ ਕਰ ਹੈ ਸਾਚਾ।
ਚਲੋ ਇੱਥੇ ਤਾਂ ਮਹਾਰਾਜ ਅਸੀਂ ਸਾਰੇ ਰਲ ਮਿਲ ਕੇ ਨਗਰ ਦੇ ਲੋਕ ਇਹ ਭੈਣੀ ਨੂੰ ਛੱਡ ਕੇ ਚੋਲਾ ਸਾਹਿਬ ਕਰਨ ਲੱਗਾ, ਉੱਥੇ ਤੁਹਾਡਾ ਬਚਨ ਕਿਵੇਂ ਸੱਚਾ ਕਰਾਂਗੇ।
ਸ੍ਰੀ ਅਰਜਨ ਤਬ ਸੁਣਤ ਉਬਾਚਾ।
ਉਸ ਵੇਲੇ ਪੈਂਚ ਤੋਂ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਤਰ੍ਹਾਂ ਬਚਨ ਕਿਹਾ।
ਤਹ ਭੀ ਚੋਲਾ ਨਾਮ ਉਚਾਰੋ।
ਗੁਰੂ ਮਹਾਰਾਜ ਕਹਿੰਦੇ ਵੀ ਪਿੰਡ ਦੇ ਪੈਂਚ ਜਦੋਂ ਤੂੰ ਮਾਵਲਾ ਲੈ ਕੇ ਜਾਏ ਦਿੱਲੀ ਵਿੱਚ ਵੀ ਇਹ ਪਿੰਡ ਦਾ ਨਾਮ ਤੂੰ ਚੋਲਾ ਸਾਹਿਬ ਹੀ ਆਖੀ।
ਲਿਖਿਓ ਜਾਏ ਗੋ ਸ਼ੰਕ ਨ ਧਾਰੋ।
ਕੋਈ ਸ਼ੰਕਾ ਨਾ ਧਾਰ। ਕਹਿੰਦੇ ਉੱਥੇ ਦਿੱਲੀ ਦੇ ਬਹੀਆਂ ਦਫ਼ਤਰਾਂ ਵਿੱਚ ਵੀ ਇਹ ਚੋਲਾ ਸਾਹਿਬ ਹੀ ਨਗਰ ਦਾ ਨਾਂ ਲਿਖਿਆ ਜਾਏ।
ਪ੍ਰਥਮ ਤੁਮੋ ਤੇ ਦਫ਼ਤਰ ਮਾਹੇ।
ਇਹ ਵੀ ਪੈ ਤੁਹਾਡੇ ਦਿੱਲੀ ਜਾਣ ਤੋਂ ਪਹਿਲਾਂ ਜਿੰਨੇ ਦਫ਼ਤਰ ਦੀਆਂ ਬਹੀਆਂ ਉਹਨਾਂ ਵਿੱਚ
ਭੈਣੀ ਨਾਮ ਸਕਲ ਮਿਟ ਜਾ।
ਇਹ ਅਸੀਂ ਬਚਨ ਕਰ ਦਿੱਤਾ ਵੀ ਜਿੰਨੀਆਂ ਬਹੀਆਂ ਜਿੱਥੇ ਭੈਣੀ ਨਾਮ ਲਿਖਿਆ ਉਹ ਸਾਰਾ ਹੀ ਮਿਟ ਜਾਏਗਾ, ਖਤਮ ਹੋ ਜਾਏਗਾ।
ਇਹੀ ਨਾਮ ਜਾਣਗੇ ਸਾਰੇ।
ਉਹ ਜਿਹੜੇ ਦਿੱਲੀ ਵਿੱਚ ਬਹੀਆਂ ਲਈ ਬੈਠੇ ਮੁਨਸ਼ੀ ਉਹ ਵੀ ਸਾਰੇ ਕਹਿੰਦੇ ਚੋਲਾ ਸਾਹਿਬ ਨਾਮ ਹੀ ਜਾਣਗੇ ਇਸ ਨਗਰ ਦਾ।
ਸੁਣ ਸਭ ਨੇ ਨਿਸਚਾ ਉਰ ਧਾਰੇ।
ਜਿੰਨੇ ਨਗਰ ਦੇ ਲੋਕ ਬੈਠੇ ਸਨ ਸਾਰਿਆਂ ਨੇ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨਾਂ ਤੇ ਭਰੋਸਾ ਧਾਰ ਲਿਆ।
ਪੁਨ ਬਾਵਰ ਹਿਤ ਬਿਨੈ ਬਖਾਨੇ।
ਫਿਰ ਨਗਰ ਦੇ ਲੋਕਾਂ ਨੇ ਉਹ ਜਿਹੜਾ ਜ਼ਿਮੀਦਾਰ ਕਮੜਾ ਹੋ ਗਿਆ ਸੀ ਉਹਦੇ ਵਾਸਤੇ ਬੇਨਤੀ ਕਹੀ।
ਸੁਣ ਕਰ ਸਤਿਗੁਰ ਬੋਲੇ ਬਾਨੇ।
ਹਾਂ ਗੁਰੂ ਮਹਾਰਾਜ ਦੀ ਮੌਜ ਸੁਣ ਕੇ ਫਿਰ ਬਚਨ ਬੋਲੇ।
ਕਬ ਬਾਵਰ ਹੋਇ ਕਬ ਸੁਧ ਆਵੇ।
ਮਹਾਰਾਜ ਕਹਿੰਦੇ ਨਗਰ ਨਿਵਾਸੀਓ ਕਦੇ ਕਮਲਾ ਹੋ ਜਾਇਆ ਕਰੇ, ਕਦੇ ਠੀਕ ਵੀ ਹੋ ਜਾਇਆ ਕਰੇ।
ਇਸ ਕੀ ਕੁੱਲ ਮਹਿ ਆਸ ਜਨ ਮਾਵੇ।
ਕਹਿੰਦੇ ਇਹਨਾਂ ਦੀ ਕੁੜ ਦੇ ਵਿੱਚ ਇੱਕ ਅੱਧਾ ਕਹਿੰਦੇ ਕਮਲਾ ਪੈਦਾ ਹੁੰਦਾ ਹੀ ਰਹੇ, ਜੰਮਦਾ ਹੀ ਰਹੇਗਾ।
ਅਬ ਲਗ ਤਿਸ ਕੀ ਸੰਤਤ ਮਾਹੇ।
ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਤਿਹਾਸ ਦੇ ਛੰਦਾਬੰਦੀ ਵਿੱਚ ਲਿਖਿਆ ਉਹ ਸਾਫ਼ ਭਰ ਰਹੇ, ਕਹਿੰਦੇ ਹੁਣ ਤੱਕ ਉਹਨਾਂ ਦੀ ਕੁੜ ਦੇ ਵਿੱਚ
ਬਾਵਰ ਕਬ ਹੋਏ ਕਬ ਸੁਧ ਪਾ।
ਕੋਈ ਨਾ ਕੋਈ ਕਹਿੰਦੇ ਜਿਹੜਾ ਨਾ ਕਮਲਾ ਰਹਿੰਦਾ ਕਦੇ ਉਹ ਸਿਆਣਾ ਹੋ ਜਾਂਦਾ, ਕਦੇ ਕਮਲ ਘੋਟਣ ਲੱਗ ਜਾਂਦਾ।
ਵਿਦਤ ਹੈ ਤਿਸ ਗ੍ਰਾਮ ਮਝਾਰੇ।
ਜੇ ਕਿਸੇ ਨੂੰ ਯਕੀਨ ਨਹੀਂ ਆਉਂਦਾ ਕਹਿੰਦੇ ਉਹ ਚੋਲਾ ਸਾਹਿਬ ਜਾ ਕੇ ਨਗਰ ਦੇ ਲੋਕਾਂ ਤੋਂ ਪੁੱਛ ਲਓ, ਦੱਸ ਦੇਣਗੇ ਵੀ ਫਲਾਨੇ ਦੇ ਕੁੱਲ ਨੂੰ ਇਹ ਬਚਨ ਹੋਇਆ, ਉਹਨਾਂ ਦਾ ਕਮਲਾ ਹੈਗਾ ਹੈ ਤੇ ਦੇਖ ਲਓ ਗੱਲ ਕਰਕੇ।
ਪੁਨ ਰਾਹਕ ਇੱਕ ਵਾਕ ਉਚਾਰੇ।
ਹਾਂ ਫਿਰ ਇੱਕ ਜਿਵੇਂ ਜਿਮੀਦਾਰ ਨੇ ਸਤਿਗੁਰੂ ਜੀ ਦੇ ਅੱਗੇ ਬਚਨ ਕਿਹਾ।
ਬੂਹ ਗੋਤ ਕੇ ਰਾਹ ਕਪਾਰੀ,
ਮਹਾਰਾਜ ਇੱਥੇ ਨੇੜੇ ਪਿੰਡ ਬੂਹ ਵੱਸਦਾ ਹੈ, ਉਹ ਬੂਹ ਗੋਤ ਦੇ ਜਿਮੀਦਾਰ ਬੜੇ ਤਕੜੇ।
ਨਹੀਂ ਚਰਨ ਦੇ ਧੇਨ ਹਮਾਰੀ,
ਅਸੀਂ ਮਹਾਰਾ ਨਗਰ ਦੇ ਲੋਕ ਗਊਆਂ ਮੱਝਾਂ ਲੈ ਕੇ ਚਲੇ ਜਾਂਦੇ ਹਾਂ, ਸਾਨੂੰ ਮਹਾਰਾ ਆਪਣੀ ਹੱਦ ਵਿੱਚ ਨਹੀਂ ਉਹ ਚਰਨ ਚਰਨ ਚਰਾਉਣ ਦਿੰਦੇ ਹਨ।
ਜੇ ਚੱਲ ਜਾਤ ਤਿਨਹੋਂ ਕੀ ਔਰ,
ਜੇ ਭਲਾ ਸਾਡੀਆਂ ਗਊਆਂ ਮੱਝਾਂ ਚਰਦੀਆਂ ਚਰਦੀਆਂ ਉਹਨਾਂ ਨੇ ਨਗਰ ਦੇ ਨੇੜੇ ਨੂੰ ਕਿਤੇ ਉਸ ਤਰਫ ਨੂੰ ਚਲੀਆਂ ਆ ਜਾ।
ਮਾਰ ਹਟਾਏ ਧਰ ਹੈ ਬਹੁ ਸ਼ੋਰ,
ਮਾਰ ਮਾਰ ਕੇ ਡਾਂਗਾਂ ਗਊਆਂ ਮੱਝਾਂ ਨੂੰ ਹਟਾ ਦਿੰਦੇ, ਬੜਾ ਸ਼ੋਰ ਸ਼ਰਾਬਾ ਰੌਲਾ ਪਾਉਂਦੇ।
ਸੁਣ ਗੁਰ ਬੋਲੇ ਸਹਿਜ ਸੁਭਾਏ,
ਗੁਰੂ ਅਰਜਨ ਦੇ ਮਹਾਰਾਜ ਸੁਣ ਕੇ ਸੁਤੇ ਸੁਭਾਈ ਬੋਲੇ,
ਸਾਗਰੇ ਬੂਹ ਜੂਹ ਹੋਏ ਜਾਏ,
ਜਿੰਨੇ ਬੂਹ ਨਗਰ ਦੇ ਲੋਕ ਹੈ ਸਾਰਾ ਥਾਂ ਕਹਿੰਦੇ ਜੂਹੀ ਹੋ ਜਾਏਗੀ, ਚਰਾਂਦਗਾਹੀ ਬਣ ਜਾਏਗੀ।
ਸੁਖ ਕੇ ਸਹਿਤ ਧੇਨ ਸਭ ਚਾਰ,
ਚੰਗਾ ਵੀ ਨਗਰ ਨਿਵਾਸੀਓ ਤੂੰ ਸੁਖਾਂ ਦੇ ਸਹਿਤ ਮੌਜਾਂ ਨਾਲ ਗੂਆਂ ਮੱਝਾਂ ਚਾਰੋ, ਜਿਹੜਾ ਬੂਹ ਨਗਰ ਹੈ ਜੂਹ ਬਣ ਜਾਏਗੀ, ਚਰਾਂਦ ਬਣ ਜਾਏਗੀ, ਕੁਝ ਨੀ ਉੱਥੇ ਰਹੇ।
ਇਹੋ ਚੋਲਾ ਓਲਾ ਗੁਰ ਭਾਰੋ,
ਇਹ ਤੁਹਾਡਾ ਜਿਹਨੂੰ ਨਗਰ ਚੋਲਾ ਸਾਹਿਬ ਹੈ ਇਹਨੂੰ ਤਾਂ ਗੁਰੂ ਕਾ ਬੜਾ ਭਾਰੀ ਓਲਾ ਸਹਾਰਾ ਮਿਲ ਗਿਆ ਹੈ।
ਇਮ ਗੁਰ ਕਹਿਓ ਬੂਹ ਪੁਰ ਮਹਾ,
ਹਾਂ ਕਵੀ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਚਨ ਕਿਹਾ, ਜਿਹੜਾ ਉਹ ਬੂਹ ਨਾਵੇਂ ਬੜਾ ਭਾਰੀ ਨਗਰ ਪਿੰਡ ਹੈ ਸੀ ਨੇੜੇ,
ਉੱਜਰ ਗਏ ਚਾਰ ਹੈ ਗੋ ਤਾਂ,
ਕਹਿੰਦੇ ਉਸੇ ਵੇਲੇ ਕੁਛ ਸਮੇਂ ਤੋਂ ਬਾਅਦ ਉੱਜਰ ਗਿਆ। ਹੁਣ ਜਿਹੜੇ ਉਹ ਚੋਲਾ ਸਾਹਿਬ ਦੇ ਨਗਰ ਹੈ ਉੱਥੇ ਕਹਿੰਦੇ ਗੂੰਗਾਂ ਮੱਝਾਂ ਹੀ ਚਾਰਦੇ।
ਇਸ ਪ੍ਰਕਾਰ ਥਿਰ ਕੇਤਕ ਕਾਲਾ,
ਭਾਈ ਗੁਰਦਾਸ ਜੀ ਇਤਿਹਾਸ ਸੁਣਾਉਂਦੇ ਹੈ ਕਿ ਹੇ ਭਾਈ ਪਾਨਾ ਸਾਹਿਬ, ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਇੱਥੇ ਕੁਝ ਸਮਾਂ ਟਿਕੇ ਸਨ।
ਭਇਓ ਤਿਆਰ ਤਬ ਆਸਨ ਰਸਾਲਾ,
ਇਹਨੇ ਨੂੰ ਕਹਿੰਦੇ ਸੋਹਣਾ ਜਿਹੜਾ ਭਜਨ ਭੋਜਨ ਹੈ ਉਹ ਤਿਆਰ ਹੋ ਗਿਆ।
ਮਨ ਭਾਵਤ ਅਚਕੈ ਸੁਖ ਪਾਏ,
ਮਨ ਭਾਉਂਦਾ ਭੋਜਨ ਛੱਕ ਕੇ ਸਤਿਗੁਰੂ ਜੀ ਨੇ ਸੁਖ ਪਾਇਆ ਹੈ।
ਇਸ ਵਿਸਰਾਮ ਕਰੇ ਇਸ ਥਾਏ,
ਰਾਤ ਦੇ ਸਮੇਂ ਵੀ ਇਸੇ ਥਾਂ ਤੇ ਟਿਕਾਣਾ ਕੀਤਾ, ਵਿਸਰਾਮ ਕੀਤਾ।
ਕੇਤਕ ਦਿਨ ਬਸ ਗੁਰੂ ਗੁਜ਼ਾਰੇ,
ਹਾਂ ਕੁਝ ਦਿਨ ਮਹਾਰਾ ਨੇ ਬਸ ਕੇ ਇੱਥੇ ਬਤੀਤ ਕੀਤੇ।
ਦਿਨ ਟਕੇ ਦਿੱਲੀ ਕਹਿ ਤਿਆਰੇ,
ਉਧਰ ਜਿਹੜਾ ਪੈਂਚ ਹੈ ਹੋਰ ਨਾਲ ਲੋਕਾਂ ਨੂੰ ਲੈ ਕੇ ਦਿੱਲੀ ਵਿੱਚ ਮਾਮਲੇ ਦੇ ਰੁਪਈਏ ਦੇਣ ਲਈ ਤਿਆਰ ਹੋ ਗਿਆ ਜਾਣ।
ਸਤਿਗੁਰ ਤੇ ਆਇਸ ਤਬ ਜਾਚੀ,
ਜਾਣ ਸਮੇਂ ਸਤਿਗੁਰੂ ਅਰਜਨ ਦੇਵ ਮਹਾਰਾਜ ਕੋਲੋਂ ਆਗਿਆ ਮੰਗੀ,
ਦਿੜ ਕਰ ਬੇ ਕਹਿ ਗੇਰਾ ਉਬਾਚੀ।
ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿੰਦੇ ਤਕੜਾਈ ਕਰਨ ਵਾਸਤੇ ਇਹਨੂੰ ਬਚਨ ਬਾਣੀ ਕਿਹਾ,
ਚੋਲਾ ਨਾਮ ਨਿਸ਼ੰਕ ਬਖਾਨੋ,
ਇਹ ਦਿੱਲੀ ਪਹੁੰਚ ਕੇ ਤੂੰ ਆਪਣੇ ਨਗਰ ਦਾ ਨਾਮ ਚੋਲਾ ਸਾਹਿਬ ਬਿਨਾ ਸ਼ੰਕਾ ਤੋਂ ਕਹਿ ਦੇਣਾ।
ਸੁਖ ਸੋ ਆਵੋਹ ਅਭੈ ਪਿਆਨ,
ਹੁਣ ਬਈ ਤੂੰ ਪੈਂ ਚਲੇ ਜਾ, ਮਾਵਲਾ ਦੇ ਕੇ ਸੁਖ ਨਾਲ ਤੂੰ ਵਾਪਸ ਮੁੜਿਆ।
ਕਰ ਬੰਧਨ ਕੋ ਮਾਰਗ ਗਏ,
ਹਾਂ ਇਸ ਤਰ੍ਹਾਂ ਗੁਰੂ ਮਹਾਰਾਜ ਨੂੰ ਮੱਥਾ ਟੇਕ ਕੇ ਦਿੱਲੀ ਦੇ ਰਸਤੇ ਵੱਲ ਨੂੰ ਪੈਂਚ ਤੇ ਹੋਰ ਲੋਕ ਚਲੇ ਗਏ।
ਦਿੱਲੀ ਵਿਖੇ ਪ੍ਰਵੇਸ਼ਤ ਪਏ,
ਹਾਂ ਦਿੱਲੀ ਕਹਿੰਦੇ ਜਾ ਕੇ ਉਹਦੇ ਵਿੱਚ ਪ੍ਰਵੇਸ਼ ਹੋ ਗਏ।
ਮਿਲੇ ਦੀਵਾਨ ਸੰਗ ਤਹ ਜਾਏ,
ਜਿਹੜਾ ਉੱਥੋਂ ਦਾ ਦੀਵਾਨ ਸੀ ਉਹਦੇ ਸਾਥ ਜਾ ਮਿਲੇ ਜਿਹੜੇ,
ਕਹਿਓ ਟਕੇ ਚੋਲੇ ਕੇ ਲਿਆਏ।
ਉਹਨੂੰ ਦੀਵਾਨ ਨੂੰ ਕਹਿਣ ਲੱਗੇ ਵੀ ਚੋਲੇ ਨਗਰ ਦੇ ਅਸੀਂ ਵੀ ਮਾਮਲੇ ਦੇ ਰੁਪਈਏ ਲੈ ਕੇ ਆਏ।
ਸੁਣ ਤੋ ਦੀਵਾਨ ਦਫ਼ਤਰੀ ਭਨਿਓ,
ਹਾਂ ਸੁਣ ਕੇ ਜਿਹੜਾ ਦਫ਼ਤਰ ਵਾਲਾ ਦੀਵਾਨ ਹੈ ਉਹਨੇ ਬਚਨ ਕਿਹਾ,
ਚੋਲਾ ਗ੍ਰਾਮ ਨ ਅਬ ਲੋ ਸੁਣਿਓ,
ਕਹਿੰਦੇ ਵੀ ਪੈਂਚਾ ਹੁਣ ਤੱਕ ਚੋਲਾ ਨਾਮ ਦਾ ਪਿੰਡ ਤਾਂ ਕਿਤੇ ਸੁਣਿਆ ਹੀ ਨਹੀਂ ਅਸੀਂ।
ਬਸਿਓ ਨਯੋ ਕੋ ਦੇਹ ਸੁਣਾ,
ਮੇਰੀ ਪੈਂਚਾ ਕੋਈ ਨਵਾਂ ਨਗਰ ਚੋਲਾ ਵਸ ਗਿਆ ਤੇ ਮੈਨੂੰ ਸੁਣਾ ਦੇ ਦੱਸ ਦੇ।
ਸੋ ਨਾਵਾ ਅਬ ਲੇਹ ਚੜਾ,
ਉਹ ਨਵੇਂ ਪਿੰਡ ਦਾ ਜਿਹੜਾ ਨਾਂ ਹੈ ਆਪਣੀ ਬਹੀ ਵਿੱਚ ਅਸੀਂ ਚੜਾ ਲਵਾਂਗੇ।
ਭੈਣੀ ਗ੍ਰਾਮ ਪੰਚ ਤੂੰ ਆਹੈ,
ਤੂੰ ਹਰ ਸਾਲ ਹੀ ਆਉਣਾ ਹੈ, ਤੂੰ ਕਹਿੰਦੇ ਭੈਣੀ ਪਿੰਡ ਦਾ ਪੈਂਚਾ ਮੈਂ ਪਛਾਣਦਾ ਤੈਨੂੰ।
ਸੁਣ ਸਭਹਿਨ ਮੈਂ ਰਾਹਕ ਕਹੈ।
ਆਓ ਸਾਰਿਆਂ ਮੁਨਸ਼ੀਆਂ ਵਿੱਚ ਸੁਣ ਕੇ ਤੇ ਉਸ ਵੇਲੇ ਪਿੰਡ ਦਾ ਜਿਹੜਾ ਪੈਂਚ ਉਹਨਾਂ ਨੂੰ ਕਹਿਣ ਲੱਗਿਆ,
ਕਿਉਂ ਤੁਮ ਨਾਮ ਸੋ ਅਪਰ ਉਚਾਰੋ।
ਸਾਡੇ ਪਿੰਡ ਦਾ ਨਾਮ ਮੁਨਸ਼ੀਓ ਤੁਸੀਂ ਕਿਵੇਂ ਹੋਰ ਕਹੀ ਜਾਂਦੇ।
ਦਫ਼ਤਰ ਆਪਣੋ ਲਿਖਿਓ ਵਿਚਾਰੋ।
ਮੈਂ ਚੋਲੇ ਤੋਂ ਆਇਆ ਹਾਂ ਮੈਬਲਾ ਲੈ ਕੇ, ਆਪਣਾ ਦਫ਼ਤਰ ਫਰੋੜੋ ਬਹੀਆਂ ਵਿੱਚ ਦੇਖੋ ਤੁਸੀਂ।
ਸੁਣ ਦੀਵਾਨ ਮਨ ਸੰਸਾ ਭਇਓ।
ਪੈਂਚ ਤੋਂ ਸੁਣ ਕੇ ਜਿਹੜਾ ਦੀਵਾਨ ਸੀ ਉਹਦੇ ਮਨ ਵਿੱਚ ਸੰਸਾ ਹੋਇਆ।
ਦਫ਼ਤਰ ਖੋਲ ਸੋ ਦੇਖਤ ਭਇਓ।
ਦਫ਼ਤਰ ਜਾ ਜਾਣੀ ਬਹੀ ਜੀ ਖੋਲ ਕੇ ਦੇਖਣ ਲੱਗ ਪਿਆ।
ਚੋਲਾ ਲਿਖਿਓ ਸੋ ਬੀਚ ਨਿਹਾਰਾ।
ਹਾਂ ਬਹੀ ਦੇ ਵਿੱਚ ਕਹਿੰਦੇ ਚੋਲਾ ਲਿਖਿਆ ਪਿਆ, ਉਹਨੇ ਅੱਖਾਂ ਨਾਲ ਵੇਖ ਲਿਆ।
ਦੇਖਤ ਮਨ ਮਹਿ ਅਚਰਜ ਧਾਰਾ।
ਬਹੀ ਵਿੱਚ ਵੀ ਚੋਲਾ ਲਿਖਿਆ ਦੇਖ ਕੇ ਮਨ ਵਿੱਚ ਬੜੀ ਹੈਰਾਨੀ ਜੀ ਧਾਰੀ।
ਜਹਾਂਗੀਰ ਢਿੱਗ ਗਇਓ ਦੀਵਾਨ।
ਜਿਹੜਾ ਦੀਵਾਨ ਸੀ ਚੱਲਦਾ ਹੋਇਆ ਜਹਾਂਗੀਰ ਪਾਤਸ਼ਾਹ ਕੋਲ ਚਲਿਆ ਗਿਆ।
ਰਾਹ ਅਚਰਜ ਪਾਇਓ ਕਰਤ ਬਖਾਨ। ਰਾਹਕ ਭੈਣੀ ਕੋ ਨਿਤ ਆਵੇ।
ਛੱਡ ਗਿਆ ਸੀ
ਅਚਰਜ ਪਾਇਓ ਕਰਤ ਬਖਾਨ।
ਹਾਂ ਕਹਿੰਦੇ ਹੇ ਪਾਤਸ਼ਾਹ ਮੈਂ ਚਰਜੀ ਗੱਲ ਪਾਈ ਹੈ ਤੇ ਉਹ ਤੈਨੂੰ ਤੁਹਾਨੂੰ ਦੱਸਦਾ।
ਰਾਹਕ ਭੈਣੀ ਕੋ ਨਿਤ ਆਵੇ।
ਇੱਕ ਮਾਰਾ ਜਿਹੜਾ ਭੈਣੀ ਨਗਰ ਦਾ ਜਿਮੀਦਾਰ ਹੈ ਪੈਂਚ ਆਉਂਦਾ ਹੈ।
ਅਬ ਚੋਲਾ ਤੇ ਨਾਮ ਸੁਣਾਓ।
ਦੁਬਾਰਾ ਆਪਣੇ ਪਿੰਡ ਦਾ ਨਾਮ ਭੈਣੀ ਬਦਲ ਕੇ ਤੇ ਚੋਲਾ ਚੋਲਾ ਕਹਿੰਦਾ ਹੈ।
ਕਹੇ ਕਿ ਦਫ਼ਤਰ ਲਿਖੇ ਨਿਕਾਰ ਹੋ।
ਮੈਂ ਉਹਨੂੰ ਕਿਹਾ ਸੀ ਵੀ ਚੋਲਾ ਪਿੰਡ ਤਾਂ ਕੋਈ ਹੈ ਹੀ ਨਹੀਂ ਹੈ ਤੇ ਮੈਨੂੰ ਅੱਗੋਂ ਕਹਿਣ ਲੱਗਿਆ ਤੂੰ ਆਪਣੇ ਦਫ਼ਤਰ ਵਿੱਚ ਬਹੀਆਂ ਫਰੋਲ ਕੇ ਦੇਖ ਲਾ।
ਕਬਹੂ ਕਾਨ ਨਾ ਸੁਣਿਓ ਵਿਚਾਰ ਹੋ।
ਹਾਂ ਵਿਚਾਰ ਲੋ ਵੀ ਕਦੇ ਕੰਨਾਂ ਵੀ ਤਾਂ ਸੁਣਿਆ ਨੀ ਵੀ ਕੋਈ ਚੋਲਾ ਸਾਹਿਬ ਪਿੰਡ ਹੈਗਾ ਹੈ।
ਸ਼ਾਹ ਕਹੇ ਹਮ ਸੁਣਿਓ ਨਾ ਸਰੋਨ।
ਜਹਾਂਗੀਰ ਵੀ ਸੁਣ ਕੇ ਕਹਿਣ ਲੱਗਾ ਵੀ ਗੱਲ ਤਾਂ ਤੇਰੀ ਠੀਕ ਹੈ, ਅਜੇ ਤੱਕ ਕੰਨਾਂ ਵਿੱਚ ਮੈਂ ਕੋਈ ਸੁਣਿਆ ਨਹੀਂ।
ਖੋਜੋ ਲਿਖਿਓ ਹੋਏ ਜੇ ਕੌਣ।
ਤੁਸੀਂ ਵੀ ਬਹੀਆਂ ਜੀਆਂ ਫਰੋਲ ਕੇ ਕਹਿੰਦੇ ਲੱਭੋ ਜੇ ਕਿਤੇ ਆਸੇ ਪਾਸੇ ਚੋਲਾ ਪਿੰਡ ਲਿਖਿਆ ਹੋਵੇ।
ਦਫ਼ਤਰ ਕਈ ਹਜ਼ਾਰ ਨਿਹਾਰਿਓ।
ਹਾਂ ਕਹਿੰਦੇ ਇੱਕ ਨੀ ਦੋ ਨੀ ਹਜ਼ਾਰਾਂ ਬਹੀਆਂ ਫਰੋਲ ਫੋਲ ਕੇ ਦੇਖੀਆਂ।
ਸਭ ਮੈਂ ਚੋਲਾ ਲਿਖਿਓ ਵਿਚਾਰੇ।
ਹਾਂ ਕਹਿੰਦੇ ਸਾਰੇ ਥਾਵਾਂ ਵਿੱਚ ਚੋਲਾ ਹੀ ਲਿਖਿਆ ਪਿਆ ਵਿਚਾਰਿਆ ਗਿਆ, ਭੈਣੀ ਪਿੰਡ ਕਿਤੇ ਲਿਖਿਆ ਹੀ ਨੀ ਦਿਸਦਾ।
ਨਿਕਟ ਨਿਕਟ ਗ੍ਰਾਮਨ ਕੇ ਮਾਹੀ।
ਹੋਰ ਜਿਹੜੇ ਚੋਲਾ ਸਾਹਿਬ ਦੇ ਨੇੜੇ ਨੇੜੇ ਪਿੰਡ ਸਨ।
ਪਿਖ ਚੋਲਾ ਭੈਣੀ ਤਹਿ ਨਾਹੀ।
ਉਹਨਾਂ ਪਿੰਡਾਂ ਦੇ ਵਿਚਕਾਰ ਚੋਲਾ ਹੀ ਲਿਖਿਆ ਪਿਆ ਤੇ ਭੈਣੀ ਉੱਥੇ ਕੋਈ ਨਾ ਹੀ ਨੀ ਦਿਸਦਾ ਲਿਖਿਆ।
ਜਹਾਂਗੀਰ ਸੁਣ ਮਨ ਬਿਸਮਾਇਓ।
ਜਹਾਂਗੀਰ ਵੀ ਦੀਵਾਨ ਤੋਂ ਸੁਣ ਕੇ ਮਨ ਵਿੱਚ ਬੜਾ ਅਚਰਜ ਹੋਇਆ, ਹੱਕਾ ਪੱਕਾ ਜਿਹਾ ਹੋ ਗਿਆ।
ਰਾਹਕ ਆਪਣੇ ਪਾਸ ਬੁਲਾਇਆ।
ਫਿਰ ਉਹ ਜਿਹੜਾ ਜ਼ਿਮੀਦਾਰ ਪੈਂਜ ਸੀ ਨਾ ਮਾਮਲਾ ਦੇਣਾ ਉਹਨੂੰ ਆਪਣੇ ਕੋਲ ਬੁਲਾ ਲਿਆ ਪਾਤਸ਼ਾਹ ਨੇ।
ਕਹੋ ਤੂੰ ਸੱਚ ਕਹਾ ਇਹ ਭਇਓ।
ਕਹਿੰਦੇ ਵੀ ਤੂੰ ਸੱਚ ਆ ਕੇ ਇਸ ਤਰ੍ਹਾਂ ਕਿਵੇਂ ਹੋ ਗਿਆ ਭਲਾ।
ਪੈਂਚ ਪ੍ਰਸੰਗ ਸਕਲ ਕਹਿ ਦਿਓ।
ਉਸ ਵੇਲੇ ਜਿਹੜਾ ਪਿੰਡ ਦਾ ਪੈਂਚ ਸੀ ਉਹਨੇ ਸਾਰਾ ਪ੍ਰਸੰਗ ਜਹਾਂਗੀਰ ਪਾਤਸ਼ਾਹ ਨੂੰ ਦੱਸ ਦਿੱਤਾ।
ਧਰਿਓ ਗੁਰੂ ਅਰਜਨ ਇਹੋ ਨਾਮੋ।
ਇਹ ਜਿਹੜਾ ਨਾਮ ਹੈ ਨਾ ਸਾਡੇ ਨਗਰ ਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਰੱਖਿਆ ਹੈ।
ਉਤਰੇ ਆਨ ਹਮਾਰੇ ਧਾਮ।
ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਕੁਝ ਦਿਨਾਂ ਤੋਂ ਸਾਡੇ ਘਰ ਵਿੱਚ ਆ ਕੇ ਉਤਰੇ ਹੋਏ।
ਸੁਣਤ ਸ਼ਾਹ ਤਬ ਸੀਸ ਨਿਵਾਇਓ।
ਵੀ ਪੈਂਚ ਤੋਂ ਸੁਣ ਕੇ ਜਹਾਂਗੀਰ ਨੇ ਵੀ ਤਦੋਂ ਸਿਰ ਨਵਾਇਆ ਚੁਕਾਇਆ।
ਮਾਫੀ ਪਟਾ ਲਿਖਾਏ ਦਿਵਾਇਓ।
ਉਸ ਵੇਲੇ ਪੈਂਚ ਨੂੰ ਇਹ ਨਗਰ ਦਾ ਮਾਫੀ ਪਟਾ ਲਿਖਾ ਕੇ ਤੇ ਦੇ ਦਿੱਤਾ ਵੀ ਇਹ ਮਾਮਲਾ ਹੁਣ ਤੂੰ ਇੱਥੇ ਨਹੀਂ ਲਿਆਉਣਾ, ਜੇ ਗੁਰੂ ਨੇ ਬਦਲ ਦਿੱਤਾ ਅਸੀਂ ਵੀ ਬਦਲਦੇ ਹਾਂ, ਤੂੰ ਵੀ ਇੱਥੋਂ ਦਾ ਮਾਲਾ ਛਕਿਆ ਛਕਾਇਆ ਕਰ।
ਸ੍ਰੀ ਅਰਜਨ ਕੀ ਕੀਨ ਪ੍ਰਸੰਸਾ।
ਹਾਂ ਫਿਰ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਦੀ ਬੜੀ ਉਸਤੀ ਮਹਿਮਾ ਕੀਤੀ।
ਚਾਹ ਸੋ ਕਰਹਿ ਨਾ ਇਸ ਮਹਿ
ਸ਼ੰਸ਼ਾ। ਗੁਰੂ ਨਾਨਕ ਦੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਹੈ, ਜੋ ਚਾਹੁਣ ਉਹ ਕਰ ਸਿਖਾ ਸਕਦੇ, ਇਸ ਗੱਲ ਵਿੱਚ ਕੋਈ ਸੰਸਾ ਨਹੀਂ ਹੈ।
ਰਹਿਓ ਪੰਚ ਢਿਗ ਗ੍ਰਾਮ ਮਹਾਨਾ।
ਕਵੀ ਜੀ ਕਹਿੰਦੇ ਇਸ ਤਰ੍ਹਾਂ, ਕਹਿੰਦੇ ਉਹ ਪਿੰਡ ਦਾ ਜਿਹੜਾ ਪਿੰਚ ਸੀ ਉਹਦੇ ਕੋਲ ਹੀ ਚੋਹਲਾ ਸਾਹਿਬ ਰਹਿ ਗਿਆ, ਉਹੀ ਮਾਮਲਾ ਲੈਂਦਾ, ਉਹੀ ਸ਼ਖਸ਼ਕਾ ਲੈਂਦਾ।
ਛੀਨਿਓ ਪਾਪੀ ਸ਼ਾਹ ਜਹਾਨਾ।
ਔਰ ਜਦੋਂ ਜਹਾਂਗੀਰ ਤੋਂ ਬਾਅਦ ਕਹਿੰਦੇ ਸ਼ਾਹਜਹਾਂ ਗੱਦੀ ਤੇ ਬੈਠਾ, ਉਸ ਪਾਪੀ ਨੇ ਕਹਿੰਦੇ ਫਿਰ ਪਿੰਡੇ ਤੋਂ ਖੋਲਿਆ ਸੀ ਵੀ ਤੂੰ ਨਹੀਂ ਹੁਣ ਸਾਡੇ ਕੋਲ ਮਾਮਲਾ ਭੇਜਿਆ।
ਕਿਤਕ ਦਿਵਸ ਬਾਸਾ ਗੁਰ ਕੀਏ।
ਇਸ ਤਰ੍ਹਾਂ ਵੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਕੁਝ ਦਿਨ ਨਿਵਾਸ ਕੀਤਾ ਸੀ।
ਬਹੁਰ ਸੁਦਾ ਸਾਰ ਕੋ ਚੱਲ ਗਏ।
ਭਾਈ ਗੁਰਦਾਸ ਜੀ ਇਤਿਹਾਸ ਸੁਣਾ ਰਹੇ ਆ ਵੀ ਫਿਰ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਚਲੇ ਗਏ।
ਸੁਣ ਭਾਨਾ ਇਹ ਗਾਥਾ ਸਾਰੀ।
ਹੇ ਭਾਈ ਭਾਨਾ ਜੀ ਸੁਣ ਲਾ, ਇਹ ਗੁਰੂ ਕੀ ਕਥਾ ਹੈ।
ਸ੍ਰੀ ਅਰਜਨ ਕੀ ਅਬ ਹੈ ਉਚਾਰੀ।
ਜੋ ਗੁਰੂ ਅਰਜਨ ਦੇਵ ਜੀ ਦੀ ਹੁਣ ਤੇਰੇ ਕਹਿਣ ਕਰਕੇ ਮੈਂ ਕਥਾ ਉਚਾਰਨ ਕੀਤੀ ਹੈ।
ਸੁਣ ਸਭ ਹਿੰਨ ਤਬ ਸੀਸ ਨਿਵਾਇਓ।
ਸਾਰਿਆਂ ਨੇ ਇਹ ਕਥਾ ਨੂੰ ਇਤਿਹਾਸ ਨੂੰ ਸੁਣ ਕੇ ਸੀਸ ਨਵਾਏ।
ਧੰਨ ਧੰਨ ਸਤਿਗੁਰ ਕੋ ਗਾਇਓ।
ਸਤਿਗੁਰੂ ਅਰਜਨ ਦੇਵ ਜੀ ਧੰਨ ਹਨ ਉਹ ਸਭ ਨੇ ਕਿਹਾ।
ਸ੍ਰੀ ਹਰਗੋਬਿੰਦ ਸੋ ਥਲ ਬੰਦ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਉਹ ਜਿਹੜਾ ਚੋਹਲਾ ਸਾਹਿਬ ਜਿੱਥੇ ਗੁਰੂ ਅਰਜਨ ਦੇਵ ਜੀ ਬੈਠੇ ਸੀ ਉਸ ਸਥਾਨ ਨੂੰ ਮੱਥਾ ਟੇਕਿਆ।
ਆਏ ਸੇਵਰ ਮਹਿ ਜੋਤ ਨਾਰ ਬ੍ਰਿੰਦ।
ਫਿਰ ਬਹੁਤੇ ਸਿੱਖ ਸੇਵਕਾਂ ਸਹਿਤ ਗੁਰੂ ਮਹਾਰਾਜ ਬਾਹਰ ਬਾਹਰ ਆਪਣੇ ਟਿਕਾਣੇ ਤੇ ਆ ਗਏ।
ਤੁਸੀ ਪੰਚ ਕੋ ਸੁਤ ਚੱਲ ਆਇਓ।
ਚੋਹਲੇ ਪਿੰਡ ਦਾ ਜਿਹੜਾ ਕੋਈ ਪੈਂਚ ਦਾ ਪੁੱਤਰ ਸੀ ਉਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਚੱਲ ਕੇ ਆਇਆ।
ਖੱਟ ਰਸ ਭੋਜਨ ਕੋ ਕਰ ਲਿਆਇਓ।
ਇਹ ਕਹਿੰਦੇ ਛੇ ਤਰ੍ਹਾਂ ਦੇ ਜਿਹੜੇ ਭੋਜਨ ਰਸਮੀ ਬਣਾ ਕੇ ਤਿਆਰ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਲੈ ਕੇ ਆਇਆ।
ਬੈਠ ਗਇਓ ਪਦ ਬੰਧਨ ਧਾਰੀ।
ਪੈਂਚ ਦਾ ਜਿਹੜਾ ਪੁੱਤਰ ਹੈ ਮੱਥਾ ਟੇਕ ਕੇ ਚਰਨਾ ਤੇ ਸਤਿਗੁਰੂ ਜੀ ਅੱਗੇ ਬੈਠ ਗਿਆ।
ਗੁਰ ਬੂਜੀ ਸਭ ਕੁਸ਼ਲ ਉਚਾਰੀ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਖ ਸਾਂਦ ਪੁੱਛੀ, ਇਸ ਨੇ ਸਾਰੀ ਕਹਿ ਦਿੱਤੀ।
ਸਕਲ ਕੁਟੰਬ ਸੰਗ ਸਿੱਖ ਸਾਰੇ।
ਸਾਰਾ ਜਿਹੜਾ ਪਰਿਵਾਰ ਹੈ ਸਾਰੇ ਜਿਹੜੇ ਸਿੱਖ ਨਾਲ ਹੈ।
ਸਵਾਦ ਬਿਬਦ ਬਿਦ ਅਚਿਓ ਆਹਾਰੇ।
ਸਾਰਿਆਂ ਨੇ ਤਰ੍ਹਾਂ ਤਰ੍ਹਾਂ ਦਾ ਸਵਾਦੀ ਜਿਹੜਾ ਭੋਜਨ ਹੈ ਉਹ ਛਕਿਆ ਰਲ ਮਿਲ ਕੇ।
ਭਈ ਨਿਸਾ ਕੀਨਸ ਬਿਸ ਰਾਮੂ।
ਇੱਥੇ ਫਿਰ ਰਾਤ ਹੋਈ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਸਰਾਮ ਕੀਤਾ।
ਜਾਗੇ ਬਹਰ ਰਹੀ ਜਬ ਜਾਮੂ।
ਜਦੋਂ ਪਹਿਰ ਰਾਤ ਰਹਿ ਗਈ ਹੈ ਫਿਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਿੱਖ ਸੇਵਕਾਂ ਸਹਿਤ ਜਾਗ ਪਏ।
ਹੋਤ ਕੀਰਤਨ ਮਨ ਦੈ ਸੁਣੈ।
ਦੀਵਾਨ ਸ਼ੁਰੂ ਹੋ ਗਿਆ, ਸਾਰੇ ਮਨ ਦੇ ਕੇ ਆਸਾ ਦੀ ਵਾਰ ਦਾ ਕੀਰਤਨ ਸੁਣਦੇ।
ਗੁਰਬਾਨੀ ਸਿੱਖ ਸੁਖ ਦਾ ਭਾਣੈ।
ਜਿਹੜੇ ਗੁਰੂ ਕੇ ਸਿੱਖ ਆਪੋ ਆਪਣੇ ਆਸਣਾ ਤੇ ਬੈਠੇ ਸੁਖ ਦੇਣ ਵਾਲੀ ਬਾਣੀ ਪੜ੍ਹ ਰਹੇ, ਨਿਤਨੇਮ ਕਰ ਰਹੇ।
ਸ੍ਰੀ ਹਰਗੋਬਿੰਦ ਬਾਸੁਰ ਤੀਨ।
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਚੋਹਲਾ ਨਾਮੇ ਨਗਰ ਇੱਥੇ ਤਿੰਨ ਕੁ ਦਿਨ ਰਹੇ।
ਕਰਿਓ ਬਾਸ ਸੁਖ ਸੰਗ ਪ੍ਰਬੀਨ।
ਸਿਆਣੇ ਸਤਿਗੁਰਾਂ ਨੇ ਸੁਖ ਦੇ ਸਹਿਤ ਨਿਵਾਸ ਕੀਤਾ।
ਪੁਨ ਪਿਤ ਕੋ ਥਲ ਬੰਧਨ ਕਰਕੇ।
ਚੋਹਲਾ ਸਾਹਿਬ ਜਿੱਥੇ ਪਿਤਾ ਗੁਰੂ ਅਰਜਨ ਦੇਵ ਜੀ ਨੇ ਬੈਠੇ ਸਥਾਨ, ਇਸ ਸਥਾਨ ਨੂੰ ਮੱਥਾ ਟੇਕਿਆ।
ਮਾਰਗ ਚੱਲੇ ਤੁਰੰਗ ਪਾਰ ਚੜ ਕੇ।
ਘੋੜੇ ਉੱਪਰ ਚੜ ਕੇ ਸਤਿਗੁਰੂ ਜੀ ਅਗਲੇ ਰਸਤੇ ਨੂੰ ਚੱਲ ਪਏ।
ਪੁਰ ਜਨ ਆਏ ਕਰੀ ਪ੍ਰਣਾਮ।
ਇੰਨੇ ਚੋਹਲਾ ਦੇ ਨਗਰ ਨਿਵਾਸੀ ਹੈ, ਸਭ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰਾਂ ਕੀਤੀਆਂ।
ਧੀਰ ਦਈ ਗੁਰ ਗਮਨੇ ਧਾਮ।
ਗੁਰੂ ਮਹਾਰਾਜ ਨੇ ਸਾਰਿਆਂ ਨੂੰ ਧੀਰ ਹੌਸਲਾ ਦਿੱਤਾ, ਫਿਰ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਪੰਚ ਤ੍ਰਿਆ ਨੇ ਪੂਜਾ ਕੀਨ।
ਜਿਹੜੀ ਪੈਂਚ ਦੇ ਘਰ ਵਾਲੀ ਸੀ ਉਸਨੇ ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਪੂਜਾ ਕੀਤੀ।
ਤ੍ਰੈ ਗੁਰ ਮਹਿਲਾ ਤੇਵਰ ਦੀਨ।
ਜਿਹੜੀਆਂ ਤਿੰਨ ਗੁਰੂ ਮਹਾਰਾਜ ਦੀਆਂ ਪਤਨੀਆਂ ਹਨ, ਦਮੋਦਰੀ ਹੈ, ਮਰਵਾਹੀ ਹੈ, ਨਾਨਕੀ, ਉਹਨੂੰ ਤੇਵਰ ਦਿੱਤਾ, ਤਿੰਨ ਤਿੰਨ ਵਸਤਰ ਦਿੱਤੇ ਨੇ।
ਸੂਰ ਸੂਰਜ ਮਲ ਕੀ ਬਦੂ ਨਿਹਾਰੀ।
ਹੋਰ ਜਿਹੜਾ ਸੂਰਜ ਮਲ ਗੁਰੂ ਹਰਗੋਬਿੰਦ ਸਾਹਿਬ ਦਾ ਸਾਹਿਬਜ਼ਾਦਾ ਉਹਦੇ ਘਰਵਾਲੀ ਦੇਖੀ ਹੈ।
ਇੱਕ ਤੇਵਰ ਤੇਹ ਦਇਓ ਸੁਧਾਰੀ।
ਉਹਨੂੰ ਵੀ ਕਹਿੰਦੇ ਬਨਾਸ ਵਾਰ ਕੇ ਇੱਕ ਤੇਵਰ ਦਿੱਤਾ, ਤਿੰਨ ਵਸਤਰ ਦੇ ਦਿੱਤੇ ਹਨ।
ਅਪਰ ਤ੍ਰਿਆਪੁਰ ਕੀ ਸਭ ਆਈ।
ਹੋਰ ਜਿੰਨੀਆਂ ਚੋਲੇ ਨਗਰ ਦੀਆਂ ਮਾਈਆਂ ਬੀਬੀਆਂ ਚੱਲ ਕੇ ਆਈਆਂ ਹਨ।
ਜਥਾ ਸ਼ਕਤ ਭੇਟਨ ਅਰ ਪਾਈ।
ਸਾਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਸ ਤਰ੍ਹਾਂ ਦੀ ਕਿਸੇ ਵੀ ਸ਼ਕਤੀ ਉਹੀ ਜੀ ਭੇਟਾ ਚੜਾਈ।
ਦੇ ਅਸੀਸ ਸਭ ਕੋ ਚੜ ਚਾਲੀ।
ਹਾਂ, ਇਸ ਤਰ੍ਹਾਂ ਜਿਹੜੇ ਗੁਰੂ ਕਾ ਪਰਿਵਾਰ ਹੈ, ਪਤਨੀਆਂ ਹਨ, ਸਾਰਿਆਂ ਨੂੰ ਕਹਿੰਦੇ ਆਸ਼ੀਰਵਾਦਾਂ ਦਿੰਦੀਆਂ ਚੜ ਕੇ ਚੱਲ ਪਈਆਂ।
ਕਰਤ ਗ੍ਰਾਮ ਕੀ ਸਿਫਤ ਵਿਸਾਲੀ।
ਹਾਂ, ਇਸੇ ਤਰ੍ਹਾਂ ਮਾਤਾ ਗੰਗਾ ਜੀ, ਦਮੋਦਰੀ ਜੀ, ਨਰਨਕੀ ਜੀ, ਮਰਵਾਹੀ ਜੀ, ਇਹ ਸਾਰੇ ਨਗਰ ਦੀ ਬੜੀ ਮਹਿਮਾ ਕਰ ਰਹੇ, ਵੀ ਬੜੇ ਸ਼ਰਧਾਲੂ ਹੈ।
ਕੋਸ ਤੀਨ ਜਬ ਸਤਿਗੁਰ ਗਏ।
ਜਦੋਂ ਚੋਲਾ ਸਾਹਿਬ ਤੋਂ ਚੱਲਦੇ ਚਲਾਉਂਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨ ਕੋਹਾਂ ਉੱਪਰ ਚਲੇ ਗਏ।
ਇੱਕ ਅਸਥਾਨ ਬਿਲੋਕਤ ਭਏ।
ਇੱਕ ਅੱਗੇ ਗੁਰੂ ਮਹਾਰਾਜ ਦਾ ਪਵਿੱਤਰ ਅਸਥਾਨ ਕਹਿੰਦੇ ਵੇਖਣਾ ਕੀਤਾ ਆਪ ਜੀ ਨੇ।
ਉੱਤਰ ਤੁਰੰਗ ਤੇ ਬੰਧਨ ਠਾਨੀ।
ਹਾਂ, ਘੋੜੇ ਤੋਂ ਉੱਤਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਅਸਥਾਨ ਨੂੰ ਨਮਸਕਾਰ ਕੀਤੀ।
ਬੈਠੇ ਕਿਤਕ ਕਾਲ ਗੁਣ ਖਾਨੀ।
ਫੇਰ ਉਸ ਥਾਂ ਤੇ ਕੁਝ ਸਮਾਂ ਗੁਰੂ ਹਰਗੋਬਿੰਦ ਸਾਹਿਬ ਜੀ ਚੌਂਕੜਾ ਮਾਰ ਕੇ ਬੈਠ ਗਏ। ਜਿਵੇਂ ਇੱਥੋਂ ਦਾ ਜਿਹੜਾ ਪ੍ਰਸੰਗ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੁਣਿਆ ਅਤੇ ਆਪ ਮਹਾਰਾਜ ਨੇ ਸੁਣਾਇਆ ਦੱਸਿਆ। ਉਹ ਪੱਠੇ ਪਿੰਡ ਹੈ, ਇਹ ਪੱਠੇ ਪਿੰਡ ਦਾ ਜਿਹੜਾ ਇਤਿਹਾਸ ਹੈ ਉਹ ਕੱਲ੍ਹ ਦੇ ਦੀਵਾਨ ਵਿੱਚ ਆ ਜਾਏਗਾ। ਹੁਣ ਜਿਹੜਾ ਸਮਾਂ ਜਿੰਨਾ ਕੁ ਨੀਅਤ ਕੀਤਾ ਉਹ ਕਰੀਬ ਪੂਰਾ ਹੀ ਹੋ ਗਿਆ ਹੈ। ਅਗਲਾ ਇਤਿਹਾਸ ਵਿੱਚ ਆ ਰਿਹਾ ਜਿਹੜਾ ਪ੍ਰਸੰਗ ਆਪਾਂ ਰਲ ਮੁੜ ਕੇ ਫੇਰ ਸੁਣਾਂਗੇ। ਹੁਣ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਚੜੀਏ।
ਕੋਸ ਤੀਨ ਜਬ ਸਤਿਗੁਰ ਗਏ। ਇੱਕ ਅਸਥਾਨ ਬਿਲੋਕਤ ਭਏ। ਉਤਰ ਤੁਰੰਗ ਤੇ ਬੰਧਨ ਠਾਨੀ। ਬੈਠੇ ਕਿਤਕ ਕਾਲ ਗੁਣ ਖਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁੱਤ ਹੇ ਪਰਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋ, ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹਾ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨੇ ਗੁਰੂ ਪਾਰੇ ਉਤਾਰਨ ਹਾਰ, ਤੁਮ ਠਾਕੁਰ ਤੁਮ